तीन सुनहरी असूल सत्संगी पुरुष धारण करके पूरा पूरा लाभ उठाने वास्ते मददगार हैं। श्रद्धा कहिए गुरु बचना पे 100% विश्वास होना ठीक पर मेरे फैले वास्ते श्रद्धा निर्माणता छे किस्म का माण राज मद हुकूमत मद रूप मद धन मद विद्या मद और कई किस्म का मद जरा चित विच है उसनु चित विचों कढ़ो। निर्माणता विच आना क्योंकि जिस बर्तन विच जहर पिया होवे उहदे विच अमृत पाउण दी इच्छा रखदे हो तो व्यो नूं कढ दिओ ताकि अमृत निवास करे। मन रूपी बर्तन है इहदे विच कई किस्म दा जो मद कई अहंकार पिया होया है इह जहर दा कम करदा है इहनूं कढ दिओ। इह हरी जस रूपी अमृत नाल भरपूर हो जाएगा। जहर मारन वाली चीज है अमृत अमर करन वाली चीज हरी यश अमृत है और दुर्वास ना आयो। यूं निर्माणता दे घर विच आओ तीसरा चित दी एकाग्रता ख्याल दा टका मन बाहरों दौड़दा बाहर दौड़ के बाहरलियां गल्लां दी चीज नूं किसे नूं देख के उहदी कल्पना करनी शुरू कर दिंदा या पिछले ख्यालात या अगे वास्ते कोई कल्पनाएं शुरू करती मन हरी जसम जिस वास्ते आया भुल रहा इस करके इन्हों गलों दूर करके चित्त एकाग्र करके इतना लाभ और मन की शांति हासिल करो। जस करो वाहिगुरु का प्यारे हो
प्यारे हो चित्त में करके करो भाई।
सावधान आलस तो रहत होके और चित्र की कागज करके। वैसे मोटी अक्षरों विच दसे है कई कई किस्म के स्रोते होंगे। एक नाम सूंघे दसे है, एक नाम फूंघे दसे है, एक नाम ऊंघे दसे है, एक नाम जूंघे दसे। ਸਰੋਤਾ ਸੁਣਨ ਵਾਲਿਆਂ ਨੂੰ ਕਹਿੰਦੇ ਘਰੋਂ ਚੱਲ ਕੇ ਆਇਆ ਸੂੰਘਾ ਸੂੰਘਾ ਉਸਨੂੰ ਕਹਿੰਦੇ ਨੇ ਉੱਥੇ ਉਹ ਜਿੱਥੇ ਕਣਕ ਬੀਜੀ ਹੈ ਖੜ ਗਿਆ ਸੁੰਘ ਕੇ ਦੋ ਕੁ ਮਿੰਟ ਤੁਰ ਗਿਆ ਉਹਨੂੰ ਸੂੰਘਾ ਕਹਿੰਦੇ ਉਹ ਸਰੋਤਾ ਨੇ ਇਹ ਸਮਝਾਉਣ ਵਾਸਤੇ ਦੱਸੀ ਉਹਨੂੰ ਸੂੰਘਾ ਕਹਿੰਦੇ ਹਨ ਪੈਰ ਦੀ ਵਾਨ ਵਿੱਚ ਆ ਗਿਆ ਗੁਰੂ ਮਹਾਰਾਜ ਨਮਸਕਾਰ ਕਰਕੇ ਆਪਣੇ ਪਾਸੇ ਬੈਠ ਗਿਆ ਫਿਰ ਤੁਰਕਿਆ ਚੁੱਕਿਆ ਹੁੰਦਾ ਹੈ ਤਾਕੀਦ ਹੁੰਦੀ ਹੈ ਖਿਆਲ ਨੂੰ ਇੱਧਰ ਉੱਧਰ ਨਾ ਜਾਣ ਤੋਂ ਰੋਕ ਕੇ ਬੈਠੋ ਸੁੱਖਾ ਮੀਟ ਕੇ ਪੈਂਦਾ ਆਦਤ ਹੈ ਨਹੀਂ ਸੁਭਾਅ ਬਣਿਆ ਨਹੀਂ ਉਂਘਣ ਲੱਗ ਜਾਂਦਾ ਉਂਘਾ ਉਂਘੇ ਹੀ ਜਾਂਦਾ ਉਹ ਵੀ ਖਾਲੀ ਰਹਿ ਸੋ ਊਂਘਾ ਸੂੰਘਾ ਊਂਘਾ ਤੀਜੇ ਅੰਦਰ ਸੂੰਘੇ ਜੇ ਦਿਲ ਨਾ ਲੱਗਣਾ ਜਿਵੇਂ ਬਣੌਟੀ ਜੀ ਖੰਘ ਬੜਾ ਖੰਘੀ ਹੋ ਜਾਣਾ ਉਹਨੂੰ ਸੂੰਘੇ ਕਹਿੰਦੇ ਇਹ ਵੀ ਸਰੋਤਾ ਨੇ ਸਰੋਤੇ ਚੂੰਘੇ ਅਸਲ ਉਹ ਹਨ ਜਿਹੜੇ ਬਿਰਕੀ ਨੂੰ ਟਕਾ ਕੇ ਹਰੀ ਚਸ ਜਿਵੇਂ ਦੁੱਧ ਚੁੰਘੀ ਲੈ ਮਾਤਾ ਦਾ ਦੁੱਧ ਬੱਚਾ ਚੁੰਘਦਾ ਹੈ ਜਿਵੇਂ ਗੁਰਬਾਣੀ ਰੂਪੀ ਸਾਡੀ ਮਾਤਾ ਹੈ ਅਸੀਂ ਇਸ ਦੇ ਵਿੱਚੋਂ ਹਰੀ ਜਸ ਰੂਪੀ ਦੁੱਧ ਨੂੰ ਚੁੰਘਣਾ ਬਿਰਤੀ ਟਕਾ ਕੇ ਹਰੀ ਜਸ ਕਰੋ ਜਿਵੇਂ ਫਿਰ ਤ੍ਰਿਪਤੀ ਹਾਸਲ ਕਰੋ ਜਿਵੇਂ ਬੱਚਾ ਆਪਣੀ ਮਾਤਾ ਦਾ ਦੁੱਧ ਚੁੰਘ ਕੇ ਤ੍ਰਿਪਤੀ ਹਾਸਲ ਕਰਦਾ ਜਸ ਕਰੋ ਵਾਹਿਗੁਰੂ ਦਾ ਪਿਆਰਿਓ
ਕਰੋ ਵਾਹਿਗੁਰੂ ਦਾ ਪਿਆਰਿਓ ਜਿਸ ਨੂੰ ਸਾਗਰ
प्रभु वाहिगुरु जी स्तुत करो, आलस तो सावधान हो के और चित्तनु बारो हो के हरी जस भी जोड़ के खिंडिया और मेला मन अत्यंत दुखी और अशांत होया कर, जिस दुख नो और अशांति नो कोई भी नहीं चाहना, एकाग्र मन सुखी और शांत होया कर, उस तो भी ज्यादा समाधिष्ट मन समाधि भी चला जाए, ज्यादा एकाग्र मन उदू ज्यादा सुखी और शांत होंगे, आखिरी स्टेज मन की अमन हो जाना होंगे, इस रूहानी मार्ग में आखिरी स्टेज जो मन की है अमन हो जाना, मन की है पुरने संकल्प विकल्प इन्हों छड़ के बिल्कुल ही निर्विकल्प हो जाना, आत्मा का परमात्मा का स्वरूप निर्विकल्प है ते तो उसका रूप ही बन जाता, तू तू कर रहा तू आ मुझ में रहा हूँ, जब आपा पर का मिट गया जब देखा, इस अवस्था च पहुंच जाता यह जो मन जेड़ा है अमन होया वह तो मुक्तता दाता बन जाता, इस वास्ते आओ मन नु टका के बारों रोक के हरी जश करो, तद पूरा पूरा लाभ पहले तो इस नंकार की सृष्टि जो कि 84 लाख जवान विच वंडी हुई है उन्हां विच मनुखा दे दुर्लभ 84 लाख जवान विच उत्तम जानी समान दिते, बड़ी मुश्किल प्राप्त हुई खबनी किवें इस नूं हाथ आ गई है, फिरत फिरत बहुते युग हारे मानस दे लही, नानक कहत मिलन की वरिया सिमत कहां नहीं, 84 लाख जौन कितनी होंगी है, एक कट 84 लाख जिया जौन विचों मनुखा दे, नहीं समझ लो जिमें एक कट 84 लाख मरे बंदियां विचों एक जीवंदे दी महिमा, एनी मनुख की महिमा उन्हां विचों है, या हो इउं समझ लो एक कट 84 लाख अनपढ़ होण उन्हां विच एक पढ़िया हो किन्नी महिमा, इसी तरह ही एक कट 84 लाख जिया जौन विचों मनुख की महिमा है, नानक देव की महिमा है, इसे बड़े मुश्किल नाल प्राप्त किया, इसने खबनी किमें किसे पुन करके किसे जोनी विच कोई पुन कर्म हो गया उनका फल इसमें मिल गई है, बहुते जुग फिरते फिरते बहुते जुग फिरते फिरते ਬਿਰਦ ਬਹੁਤੇ ਜੁਗ ਹਾਰਿਓ, ਮਾਨਸ ਦੇ ਲਈ ਨਾਨਕ ਕਹਿਤ ਮਿਲਣ ਕੀ ਵਰੀਆ, ਸਿਮਰਤ ਕਹਾਂ ਨਹੀਂ। ਗੁਰੂ ਤੇਗ ਬਹਾਦਰ ਨਵੇਂ ਪਾਤਸ਼ਾਹ ਫਰਮਾਉਂਦੇ ਹਨ, ਇਹ ਜੀਵ ਤੈਨੂੰ ਬੜੇ ਯੁੱਗਾਂ ਯੁਗਾਂਤਰਾਂ 'ਚ ਫਿਰਦੇ ਫਿਰਦੇ ਨੂੰ, ਕਿਉਂਕਿ ਬਹੁਤ ਜੀਤ ਇਹੋ ਜਿਹੇ ਜੀਵਨ ਦੀਆਂ ਉਮਰਾਂ ਬਹੁਤੀਆਂ ਛੋਟੀਆਂ, ਮੱਛਰ ਪਿੱਛਰ ਬਹੁਤੇ ਇਹੋ ਜਿਹੇ ਜੀਵਨ ਦੀਆਂ ਉਮਰਾਂ ਬਣੀਆਂ ਨੇ। ਮੇਰੀਆਂ ਲੱਖ ਨਾਗਾਂ ਕਰੋੜ ਕਾਗਾਂ ਆਮ ਕਹਾਵਤ, ਹਾਂ ਸੱਪਾਂ ਦੀ ਉਮਰ ਲੱਖਾਂ ਲੱਖਾਂ ਵਰੇ ਦੀ ਦੇਖਣੀ ਚਾਹੀਦੀ, ਕਾਵਾਂ ਦੀ ਉਮਰ ਵੀ ਕਰੋੜਾਂ ਕਰੋੜਾਂ ਵਰੇ ਦੀ ਹੋਈ। ਅਵੇਂ ਸਾਰੇ ਨਹੀਂ ਹੁੰਦੇ ਹਜੇ, ਲੇਕਿਨ ਇਹਨਾਂ ਦੀ ਉਮਰ ਜ਼ਿਆਦਾ ਹੈ, ਇੰਨੀ ਉਮਰ ਦੇ ਹੋ ਜਾਂਦੇ। ਇਹੀਆਂ ਜਿਹੀਆਂ ਵੱਡੀਆਂ ਵੱਡੀਆਂ ਉਮਰਾਂ ਵੀ ਤੈਂ ਪਾਈਆਂ ਆਈਆਂ ਨੇ, ਇਹ 84 ਲੱਖ ਜਵਾਨ ਵਿੱਚ ਤੈਂ ਗੇੜਾ ਕੱਢਿਆ। ਦ੍ਰਿਸ਼ਟਾਂਤਿਕ ਰਾਜਾ ਨੇ ਕਿਲ੍ਹਾ ਬਣਾਇਆ ਪਹਾੜੀ 'ਚ, ਗੋਲ ਸ਼ਕਲ ਰੱਖੀ, ਉਹਦੇ 84 ਦਰਵਾਜ਼ੇ ਰੱਖੇ, ਜਿਹਨਾਂ ਵਿੱਚੋਂ ਇੱਕ ਖੁੱਲ੍ਹਾ ਬਾਕੀ ਦੇ ਬੰਦ ਹਨ। ਦੇਨੇਤ ਨਾਲ ਉਸ ਕਿਲ੍ਹੇ ਦੇ ਵਿੱਚ ਇੱਕ ਨੇਤਰਹੀਨ ਪੁਰਸ਼, ਅੰਧਾ ਪੁਰਸ਼, ਮਨਾਖਾ ਪੁਰਸ਼ ਪ੍ਰਵੇਸ਼ ਕਰ ਗਿਆ। ਨਿਗਾਹ ਨਾ ਹੋਣ ਕਰਕੇ, ਅੱਖਾਂ ਨਾ ਹੋਣ ਕਰਕੇ ਜੀਂਦਾ ਨਹੀਂ। ਅੱਖਾਂ ਬੜੀ ਚੀਜ਼ ਹੈ, ਜਿਸਦੇ ਅੱਖਾਂ ਨਹੀਂ ਉਸਨੂੰ ਪੁੱਛੋ ਕਿੰਨਾ ਦੁਖੀ। ਇਹ ਤਾਂ ਬਾਹਰਲੀਆਂ ਅੱਖਾਂ ਦੀ ਗੱਲ ਜੀ, ਅੰਦਰਲੀਆਂ ਅੱਖਾਂ ਬੰਦ ਹੋ ਗਈਆਂ। ਜਿਹਨਾਂ ਨੇ ਵਿਚਾਰ ਕੀ ਅੱਖਾਂ ਦੇ ਵਿੱਚ ਵਿਦਿਆ ਦਾ ਮੋਤੀਆ ਉਤਰਿਆ ਹੋਵੇ, ਉਹਨਾਂ ਦਾ ਕਹਿਣਾ ਹੀ ਸਾਰੀ ਦੁਨੀਆਂ ਕਿਸੇ ਕਿਸੇ ਦਾ ਉਤਰਿਆ ਮੋਤੀ ਉਹਨਾਂ ਅੱਖਾਂ 'ਚੋਂ ਦੂਰ ਹੋਇਆ। ਉਹ ਮੋਤੀਆ ਦੂਰ ਹੋਏ ਤਾਂ ਹੀ ਇਹ ਜਗ ਨਹੀਂ ਰਹਿ ਜਾਂਦਾ, ਇਹ ਜਗਤ ਹਰਕਾ ਰੂਪ ਹੋ ਜਾਂਦਾ, ਆਨੰਦ ਦਾ ਸਾਗਰ ਹੋ ਜਾਂਦਾ, ਜਿਉਂਦਾ ਮੁਕਤ ਹੋ ਜਾਂਦਾ ਉਹ ਪੁਰਸ਼। ਆਇਓ ਤਾਂ ਅੰਧਾ ਪੁਰਸ਼ ਅੱਖਾਂ ਤੋਂ ਬਿਨਾਂ ਉਸ ਕਿਲ੍ਹੇ ਵਿੱਚ ਪ੍ਰਵੇਸ਼ ਕਰ ਗਿਆ, ਜੀਂਦਾ ਨਹੀਂ, ਨਿਗਾਹ ਨਹੀਂ, ਬੜਾ ਦੁਖੀ ਹੈ। ਕਿਲ੍ਹੇ 'ਚੋਂ ਨਿਕਲਣਾ ਚਾਹੁੰਦਾ ਹੈ, ਕੋਈ ਉਪਾਅ ਨਾ ਦੇ ਕੇ, ਕਿਉਂਕਿ 84 ਦਰਵਾਜ਼ੇ ਹਨ, ਇੱਕ ਖੁੱਲ੍ਹਾ ਅਤੇ 83 ਬੰਦ। ਉੱਚੀ ਉੱਚੀ ਹਾਕਾਂ ਮਾਰਨੀਆਂ ਸ਼ੁਰੂ ਕੀਤੀਆਂ, ਮੇਰੇ 'ਤੇ ਤਰਸ ਖਾਓ, ਰਹਿਮ ਖਾਓ, ਕੋਈ ਮੈਂ ਬੜਾ ਦੁਖੀ ਹਾਂ, ਮੈਂ ਇਸ ਕਿਲ੍ਹੇ ਵਿੱਚੋਂ ਕਿਵੇਂ ਆਜ਼ਾਦ ਹੋਵਾਂ। ਉਹਦੀ ਦੁੱਖ ਭਰੀ ਆਵਾਜ਼ ਬਾਹਰੋਂ ਕਿਸੇ ਰਹਿਮ ਦਿਲ ਆਦਮੀ ਨੇ ਸੁਣੀ, ਸੁਣ ਕੇ ਕਹਿਣ ਲੱਗਾ, ਇਹਦਾ ਇੱਕ ਦਰਵਾਜ਼ਾ ਖੁੱਲ੍ਹਾ, ਕਿਉਂ ਨਹੀਂ ਉਸ ਥਾਈਂ ਬਾਹਰ ਨਿਕਲ ਜਾਂਦਾ। ਅੰਦਰਲੇ ਨੇਤਰਹੀਨ ਪੁਰਸ਼ ਨੇ ਕਿਹਾ, ਮੇਰੇ ਨਿਗਾਹ ਨੇ ਮੈਨੂੰ ਦੀਂਦਾ ਨਹੀਂ, ਬਹੁਤੇ ਦਰਵਾਜ਼ੇ ਬੰਦ, ਇੱਕ ਖੁੱਲ੍ਹਾ, ਜਿਵੇਂ ਦਿਸੇ ਬਿਨਾਂ ਅੱਖਾਂ ਤੋਂ। ਕੋਈ ਉਪਾਅ ਦੱਸੋ, ਫਿਰ ਮੈਂ ਸ਼ਾਇਦ ਇੱਥੋਂ ਨਿਕਲ ਜਾਵਾਂ, ਆਜ਼ਾਦ ਹੋ ਜਾਵਾਂ। ਉਸਨੇ ਸੋਚੇ, ਵਾਕਈ ਗੱਲ ਠੀਕ ਹੈ, ਜੇਕਰ ਨਿਗਾਹ ਨਾ ਹੋਵੇ ਕਿੰਨਾ ਦੁਖੀ ਹੁੰਦਾ। ਹਾਂ, ਉਸਨੇ ਸੋਚ ਕੇ ਦੱਸਿਆ, ਫਿਰ ਇਉਂ ਕਰ, ਤੂੰ ਜੇ ਤੇਰੇ ਨਿਗਾਹ ਨਹੀਂ, ਕੰਧ ਨੂੰ ਹੱਥ ਲਾ ਦੇ। ਗੋਲ ਸ਼ਕਲ ਦਾ ਕਿਲ੍ਹਾ ਹੈ, ਇਸਦੇ 84 ਦਰਵਾਜ਼ੇ ਹਨ ਸਾਰੇ ਹੀ, ਇੱਕ ਖੁੱਲ੍ਹਾ ਅਤੇ ਬਾਕੀ ਬੰਦ ਹਨ। ਹੋ ਸਕਦਾ ਹੈ ਤੂੰ ਫਿਰਦਾ ਫਿਰਦਾ ਢੋ ਕੇ, ਜਦੋਂ ਖੁੱਲ੍ਹਾ ਦਰਵਾਜ਼ਾ ਆਊਗਾ, ਉਸ ਦੀ ਬਾਹਰ ਨਿਕਲ, ਆਜ਼ਾਦ ਹੋ ਜਾਏਗਾ, ਸੁਖੀ ਹੋ ਜਾਏਗਾ। ਉਸਨੇ ਐਸਾ ਹੀ ਕੀਤਾ, ਕੰਧ ਨਾਲ ਹੱਥ ਲਗਾ ਲਿਆ, ਫਿਰਨਾ ਸ਼ੁਰੂ ਕੀਤਾ, ਟੁੰਦਾ ਟੁੰਦਾ, ਜਿਹੜਾ ਦਰਵਾਜ਼ਾ ਆਉਂਦਾ ਹੈ ਬੰਦ, ਜਿਹੜਾ ਆਵੇ ਬੰਦ। ਅਖੀਰ ਜਦੋਂ ਖੁੱਲ੍ਹਾ ਦਰਵਾਜ਼ਾ ਆਇਆ, ਦੇਨੇਤ ਨਾਲ ਉਸਦੇ ਸਿਰ ਵਿੱਚ ਖੁਰਕ ਹੋਣ ਲੱਗ ਪਈ, ਕੰਧ ਨਾਲ ਹੱਥ ਛੱਡ ਕੇ ਸਿਰ ਵਿੱਚ ਖੁਰਕ ਕਰਨ ਲੱਗ ਪਿਆ, ਕਦਮ ਵੀ ਪੱਟੀ ਗਿਆ। ਨਤੀਜਾ ਕੀ ਹੋਇਆ, ਉਹ ਖੁੱਲ੍ਹਾ ਦਰਵਾਜ਼ਾ ਲੰਘ ਕੇ ਖੁਰਕ ਕਰਦੇ ਗਏ, ਕਿਉਂ ਉਹਨੂੰ ਢੋਹ ਨਾ ਸਕਿਆ ਹੱਥ ਨਾਲ। ਹੱਥ ਤਾਂ ਸਿਰ ਵਿੱਚ ਸੀ ਖੁਰਕ ਕਰਨ ਵੇ, ਜਿਉਂ ਜਦੋਂ ਲੰਘ ਗਿਆ ਫਿਰ ਕੰਧ ਨੂੰ ਹੱਥ ਲਾ ਦੇ, ਫਿਰ ਜਿਹੜਾ ਆਵੇ ਬੰਦ ਦਰਵਾਜ਼ਾ, ਜਿਹੜਾ ਬੰਦ। ਬੜਾ ਦੇਰ ਇਉਂ ਫਿਰਦੇ ਫਿਰਦੇ ਫਿਰ ਦੁਖੀ ਹੋ ਕੇ ਉੱਚੀ ਉੱਚੀ ਨਵਾਜ਼ਾਂ ਮਾਰ, ਰਹਿਮ ਖਾਓ, ਤਰਸ ਖਾਓ। ਕੀ ਕੋਈ ਤਰਸ ਵਾਲਾ ਬੰਦਾ ਨਹੀਂ ਦੁਨੀਆਂ ਵਿੱਚ? ਮੇਰੇ 'ਤੇ ਰਹਿਮ ਖਾਓ, ਕਿੰਨਾ ਦੁਖੀ ਹਾਂ ਮੈਂ, ਕਿੱਦਾਂ ਫਿਰ ਰਿਹਾ। ਉਹੀ ਪੁਰਖ ਜਿਹਨੇ ਪਹਿਲਾਂ ਦੱਸਿਆ ਸੀ, ਕਿਹਾ ਤੈਨੂੰ ਜਿਹੜੀ ਜੁਗਤੀ ਦੱਸੀ ਸੀ ਬਿਲਕੁਲ ਠੀਕ ਸੀ, ਜੇਕਰ ਤੂੰ ਉਸ 'ਤੇ ਅਮਲ ਕਰਦਾ ਹੁਣ ਆਜ਼ਾਦ ਹੋ ਜਾਂਦਾ। ਇਹ ਕਿਲ੍ਹੇ 'ਚੋਂ ਬੰਧਨ 'ਚੋਂ ਬਾਹਰ ਨਿਕਲ ਜਾਂਦਾ। ਕੋਈ ਗਲਤੀ ਕਰ ਬੈਠਾ ਹੋਊਗਾ ਉਹ ਕਹਿਣਗੇ ਫਿਰਦਾ ਉਦੋਂ ਦਾ ਹੀ ਹੈ, ਜੇ ਫਿਰਦੇ ਤਾਂ ਕੋਈ ਗਲਤੀ ਕਰ ਬੈਠਾ ਹੈਗਾ। ਸੋਚ ਜ਼ਰਾ, ਉਹਨੂੰ ਯਾਦ ਆਇਆ ਵੀ ਹਾਂ ਇੱਕ ਦਫ਼ਾ ਮੈਂ ਸਿਰ ਵਿੱਚ ਖੁਰ ਕਰਨ ਲੱਗਿਆ ਸੀ ਕੰਧਰਾਂ ਵਾਸਤੇ ਕਰਦਾ, ਜਦ ਉਦੋਂ ਹੀ ਖੁੱਲ੍ਹਾ ਦਰਵਾਜ਼ਾ ਲੰਘ ਗਿਆ ਹੋਵੇ ਦ੍ਰਿਸ਼ਟਾਂਤ ਮਿਸਾਲ। ਵਾਹਿਗੁਰੂ ਅੰਤਰਜਾਮੀ ਨੇ ਸੰਸਾਰ ਰੂਪੀ ਕੇ ਕਿਲ੍ਹਾ ਬਣਾ ਜਿਹਦੇ ਵਿੱਚ 84 ਲੱਖ ਜੋਨ ਰੱਖੀ, ਜਿਹਨਾਂ ਵਿੱਚੋਂ ਇੱਕ ਇਕੱਠ 84 ਲੱਖ ਦਾ ਬੰਧਨ ਔਰ ਇੱਕ ਮਾਰਗ ਦੇ ਰੂਪੀ ਦਰਵਾਜ਼ਾ ਖੁੱਲ੍ਹਾ ਰੱਖਿਆ। ਕਾਹਦੇ ਵਾਸਤੇ? ਇਸ ਚਿੱਤਰ ਚੋਂ ਨਿਕਲਣ ਵਾਸਤੇ, ਦੁੱਖਾਂ ਤਕਲੀਫਾਂ ਆਦੀਆਂ ਵਿਆਧੀਆਂ ਉਪਾਧੀਆਂ ਤੋਂ ਛੁਟਕਾਰਾ ਪਾਉਣ ਵਾਸਤੇ, ਮੁਕਤ ਹੋਣ ਵਾਸਤੇ, ਤਮਾਮ ਦੁੱਖਾਂ ਤੋਂ ਬਰੀ ਹੋਣ ਵਾਸਤੇ ਇਹ ਦਰਵਾਜ਼ਾ ਖੁੱਲ੍ਹਾ ਰੱਖਿਆ। ਬਾਕੀ ਦੇ ਗੇਟ ਬੰਦ ਹਨ, ਕਿਉਂ? ਉਹਨਾਂ ਨੂੰ ਅਧਿਕਾਰ ਨਹੀਂ, ਉਹਨਾਂ ਨੂੰ ਸਮਝ ਨਹੀਂ, ਉਹਨਾਂ ਨੂੰ ਵਿਚਾਰ ਨਹੀਂ, ਉਹਨਾਂ ਨੂੰ ਸੋਚਣ ਦੀ ਸ਼ਕਤੀ ਨਹੀਂ। ਹਾਂ, ਉਹਨਾਂ ਤੁਰਨਾ ਤਾਂ ਹੈ, ਮੋਹ ਮਮਤਾ ਦੁੱਖ ਸੁੱਖ ਭੁੱਖ ਪਿਆਸ ਗਰਮੀ ਸਰਦੀ ਇੰਨੀਆਂ ਗੱਲਾਂ ਰਹਿਣਗੀਆਂ, ਲੇਕਿਨ ਵਿਚਾਰ ਸ਼ਕਤੀ ਨਹੀਂ, ਉਹਨਾਂ ਨੂੰ ਸੋਚਣੀ ਨਹੀਂ ਹੈ, ਸੋਚਣ ਦੀ ਤਾਕਤ ਨਹੀਂ ਹੈ, ਜਿਸ ਕਰਕੇ ਉਹ ਬੰਦ ਹਨ। ਇਹ ਮਾਨਕ ਨੂੰ ਹੀ ਪ੍ਰਾਪਤ, ਜਿਸ ਕਰਕੇ ਹੀ ਇਸ ਮਾਨਕ ਦੇ ਵੀ ਇਤਨੀ ਜ਼ਿਆਦਾ ਵਡਾਈ ਇਸ ਮਨੁੱਖਾ ਦੇ ਵਿੱਚ ਆ ਕੇ ਵੀ, ਜੇਕਰ ਇਸਨੇ ਫਿਰਦਿਆਂ ਫਿਰਦਿਆਂ ਫਿਰ ਇਸ ਮਾਨਕ ਦੇ ਰੂਪੀ ਦਰਵਾਜ਼ਾ ਜੋ ਖੁੱਲ੍ਹਾ ਹੈ ਪ੍ਰਭੂ ਪ੍ਰਾਪਤੀ ਵਾਸਤੇ, ਸੇਵਾ ਸਤਸੰਗ ਭਗਤੀ ਕਰਨ ਵਾਸਤੇ ਇਹ ਦਰਵਾਜ਼ਾ ਖੁੱਲ੍ਹਾ, ਇਸ ਦੁਆਰਾ ਹੀ ਛੁਟਕਾਰਾ ਹੋਣਾ 84 ਦੇ ਜਿਹੜੇ ਤੋਂ। ਜੇ ਇਸਦੇ ਵਿੱਚ ਵੀ ਇਸਨੇ ਇਸਦੇ ਮਨ ਰੂਪੀ ਸਿਰ ਵਿੱਚ ਵਿਕਾਰਾਂ ਰੂਪੀ ਖੁਰ ਖੋਈ ਗਈ, ਉਸੇ ਖੁਰਕ ਵਿੱਚ ਜੇ ਸਮਾਂ ਗੁਜ਼ਾਰ ਦਿੱਤਾ, ਫਿਰ ਉਸੇ 84 ਵਿੱਚ ਫਿਰ ਪੈ ਜਾਣਾ। ਕੁਛ ਮਾਨਕ ਦਿਨ ਧਾਰ ਕੇ ਕੁਛ ਹਾਸਲ ਨਾ ਕੀਤਾ ਇਸ ਤੋਂ, ਜੇ ਆਇਆ ਜਿਹਾ ਨਾ ਆਇਆ, ਜਿਸ ਚੱਕਰ ਚੋਂ ਨਿਕਲਿਆ ਸੀ ਉਸੇ ਕਹਾਣੀ ਫਿਰ ਜਾ ਰਿਹਾ, ਕੀ ਨਿਕਲਣ ਦਾ ਫਾਇਦਾ ਹੋਇਆ? ਇਸ ਕਰਕੇ ਇਸ ਮਾਨਕ ਦੇ ਦੁਰਲੱਭ ਦੱਸਿਆ ਹੈ, ਕਬੀਰ ਮਾਨ ਜਮ ਦੁਰਲੱਭ ਹੈ ਵਤਨ ਬਾਰੰਬਾਰ, ਜਿਉਂ ਬਨ ਫੁੱਲ ਪਾ ਕੇ ਭੁਇੰਗਰੇ ਬਹੁਤ ਨਾ ਲਾਗੇਗਾ। ਇਹ ਦੁਰਲੱਭ ਹੈ, ਪਰ ਇਸ ਦੇ ਵਿੱਚ ਆ ਕੇ ਜੇ ਸਤਸੰਗ, ਇਹ ਉਦੋਂ ਦੁਰਲੱਭ ਹੈ, ਸਤਸੰਗ ਦੁਆਰਾ ਗੁਰੂ ਸ਼ਰਨ ਪ੍ਰਾਪਤ ਹੋ ਜਾਣੀ ਉਦੋਂ ਦੁਰਲੱਭ ਹੈ, ਵਾਹਿਗੁਰੂ ਦਾ ਭਜਨ ਕਰਨਾ ਉਦੋਂ ਦੁਰਲੱਭ ਹੈ, ਭਜਨ ਕਰਦੇ ਕਰਦੇ ਜਦੋਂ ਇਸਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ, ਫਿਰ ਇਸਦਾ ਜਨਮ ਗਿਆ, ਇੱਥੋਂ ਸ਼ੁਰੂ ਹੋਣਾ। ਇਸ ਕਰਕੇ ਅਨੇਕਾਂ ਜੋਨਿਆਂ 'ਚ ਫਿਰਦੇ ਫਿਰਦੇ ਨੂੰ ਇਹ ਮਨੁੱਖ ਦੇ ਬੜੀ ਮੁਸ਼ਕਿਲ ਪ੍ਰਾਪਤ ਹੋਈ ਹੈ। ਬਹੁਤੇ ਚੁੱਕ ਫਿਰਦੇ ਫਿਰਦੇ, ਬਹੁਤੇ ਚੁੱਕ ਫਿਰਦੇ ਫਿਰਦੇ, ਬਹੁਤੇ ਚੁੱਕ ਫਿਰਦੇ ਫਿਰਦੇ, ਬਹੁਤੇ ਚੁੱਕ ਫਿਰਦੇ ਫਿਰਦੇ। ਦੇਰ ਬਾਅਦ ਇਸ ਨੂੰ ਹੱਥ ਆਈ, ਕਈ ਜਨਮ ਸੇ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਬਦਰਤ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਰ ਇਹ ਦੇਸ ਮਿਲੀ, ਕੀੜੇ ਪਤੰਗੇ ਆਤੀ ਖੋੜੇ। ਉੱਠ ਵੈਲ ਅਨੇਕਾਂ ਜੋਨੀਆਂ ਨੂੰ ਪ੍ਰਾਪਤ ਹੋ ਕੇ ਫਿਰ ਕਿਤੇ ਮਾਨੁਕ ਦੇ ਵਿੱਚ ਆਇਆ ਇਹ ਮਨੁੱਖਾਂ ਦੇ ਰੂਪੀ ਦਰਵਾਜ਼ਾ ਗੁਰੂ ਪ੍ਰਾਪਤੀ ਵਾਸਤੇ, ਮੁਕਤ ਵਾਸਤੇ, ਤਮਾਮ ਦੁੱਖਾਂ ਨੂੰ ਛੁਟਕਾਰਾ ਪਾਉਣ ਵਾਸਤੇ ਇਹ ਖੁੱਲ੍ਹਾ ਹੈ। ਅਗਰ ਇਸ ਵਿੱਚ ਆ ਕੇ ਹੈਵਾਨੀ ਜ਼ਿੰਦਗੀ ਬਸਰ ਕਰਕੇ ਚਾਰ ਦਿਨ ਬੰਦ ਹੋ ਗਿਆ, ਕੀ ਹਾਸਲ ਹੋਇਆ? ਕੁਛ ਹਾਸਲ ਨਾ ਹੋਇਆ। ਚਿੱਤਰਕੇਤੂ ਰਾਜਾ ਉਹਦੇ ਪੁੱਤਰ ਨਹੀਂ ਸੀ। ਮਹਾਤਮਾ ਨੂੰ ਕਹਿਣ ਲੱਗਿਆ ਕਿਰਪਾ ਕਰੋ। ਪੁੱਤਰ ਦੀ ਦਾਸ ਕਹਿਣ ਲੱਗੇ ਰਾਜਨ ਪੁੱਤਰ ਕਿਹੜਾ ਸੁਖ ਸਰੂਪ ਹੈ, ਨਹੀਂ ਮਹਾਰਾਜ ਕਿਰਪਾ ਕਰੋ। ਕਹਿਣਾ ਕਰੋੜ ਰਾਣੀ ਹੈ ਇਹਦੇ ਬਾਵਜੂਦ ਵੀ ਪੁੱਤਰ ਨਹੀਂ, ਬੜੇ ਬੜੇ ਉਮਰਾਂ ਹੁੰਦੀ। ਕਹਿਣ ਲੱਗੇ ਸੁਖ ਸਰੂਪ ਨਹੀਂ ਹੈ। ਉਸਨੇ ਕਹਿਣ ਕਿਹੜਾ ਮੈਂ ਬਸ ਮੈਂ ਸੰਸਾਰ ਤੇ ਸਪੁੱਤਾ ਕਰਾ ਲਾਂ, ਫਿਰ ਭਾਵੇਂ ਉਹ ਮਿਰਤੂ ਹੋ ਜਾਏ। ਕਹਿਣਗੇ ਚੰਗਾ ਜੇ ਇਹੋ ਜਿਹੀ ਗੱਲ ਹੈ, 8 ਦਿਨ ਦੀ ਉਮਰ ਉਹਦੀ ਮਿਲਦਾ ਜਾਊ, ਕੁਛ ਵੀ ਹੋਵੇ। ਕਹਿਣ ਲੱਗਾ ਤਾਂ ਮੈਂ ਇਹਨੂੰ ਇਹ ਤਾਂ ਨਹੀਂ ਕਹਿਣੇ ਰੋਡ ਨੇ ਪੁੱਤਾਂ ਮਰ ਗਏ। ਕਹਿੰਦੇ ਉਹ ਤਾਂ ਬ੍ਰਹਮ ਗਿਆਨ ਰੂਪੀ ਪੁੱਤਰ ਦੀ ਗੱਲ ਕਰਦੇ ਨੇ, ਜਿਹਨੂੰ ਪਾ ਕੇ ਦੀ ਕਲਿਆਣ ਹੁੰਦੀ ਹੈ। ਇਹਨਾਂ ਪੁੱਤਾਂ ਨੇ ਥੋੜ੍ਹਾ ਕਲਿਆਣ ਕਰਨੀ, ਇਹ ਤਾਂ ਨਰਕਾਂ ਸਿੱਟਣ ਵਾਲੇ, ਦੁਨੀਆਂ ਨੂੰ ਸਮਝ ਨਹੀਂ ਆਇਆ ਇਹਨਾਂ ਦੀ ਵਾਪਸੀ ਕਹੀਆਂ। ਸ਼ਾਸਤਰ ਵਿੱਚ ਜਿਹੜਾ ਲਿਖਿਆ ਉਹਦਾ ਮਤਲਬ ਇਹ ਹੈ ਬ੍ਰਹਮ ਗਿਆਨ ਰੂਪੀ ਪੁੱਤਰ ਪੈਦਾ ਕਰਕੇ ਫਿਰ ਜਾਣ ਮਨ ਦੀ ਨਿਵਿਰਤੀ ਹੁੰਦੀ ਹੈ। ਇਉਂ ਕਰਕੇ ਬਹੁਤ ਉਸਨੂੰ ਸਮਝਾਇਆ, ਉਹ ਨਹੀਂ ਮੰਨਿਆ ਉਸਨੇ। ਇਉਂ ਕਰਕੇ ਅਖੀਰ ਪੁੱਤਰ ਹੋ ਗਏ, ਜਿਸ ਛੋਟੀ ਰਾਣੀ ਦੇ ਪੁੱਤਰ ਹੋਇਆ। ਸੋ ਪੁੱਤਰ ਹੋਣ ਤੇ ਲੱਖਾਂ ਕਰੋੜਾਂ ਰੁਪਏ ਦੀਆਂ ਵਧਾਈਆਂ ਵੰਡੀਆਂ ਗਈਆਂ, ਜੋ ਕੁਛ ਹੁੰਦਾ ਹੁੰਦਾ। ਜਿਹੜੀਆਂ ਦੂਜੀਆਂ ਰਾਣੀਆਂ ਸਨ ਉਹਨਾਂ ਸੋਚਿਆ ਇਹਦੇ ਪੁੱਤਰ ਹੋ ਗਏ, ਇਹਦੀ ਗੁੱਡੀ ਚੜ੍ਹ ਗਈ। ਉਹਨਾਂ ਨੇ ਮੌਕਾ ਤਾੜ ਕੇ, ਮੌਕਾ ਪਾ ਕੇ ਉਸ ਲੜਕੇ ਨੂੰ ਕਿਸੇ ਤਰੀਕੇ ਦਰਵਿਓ ਦੇ ਦਿੱਤੀ। 8 ਦਿਨ ਦੀ ਉਮਰ ਸੀ ਇਹ ਮਰ ਗਿਆ। ਰਾਜਾ ਕੰਧਾਂ ਨਾਲ ਟਕਰਾ ਮਾਰਦਾ ਹੈ, ਫਿਰਦੇ ਫਿਰਦੇ ਫਿਰ ਆ ਗਏ ਮਹਾਤਮਾ। ਕਹਿਣੇ ਕੀ ਗੱਲ ਹੈ ਰਾਜਨ? ਕਹਿਣਾ ਮਹਾਰਾਜ ਪੁੱਤਰ ਹੋਇਆ ਸੀ, ਮਰ ਗਿਆ। ਕਹਿਣ ਤੈਨੂੰ ਕਿਹਾ ਤਾਂ ਸੀ ਸੁਖ ਸਰੂਪ ਨਹੀਂ, ਇਸ ਕਰਕੇ ਉਮਰ ਵੀ ਥੋੜ੍ਹੀ ਹੋਊਗੀ। ਇਉਂ ਤੂੰ ਮੰਨੀ ਗੱਲ? ਕਹਿੰਦੇ ਮਹਾਰਾਜ ਇੱਕੇ ਨਾਲ ਜਿਉਂਦਾ ਕਰ ਦੋ, ਮੈਂ ਦੋ ਗੱਲਾਂ ਕਰਨਾ ਇਹਦੇ ਨਾਲ, ਫਿਰ ਕੀ ਹੋਏਗਾ? ਕਹਿੰਦੇ ਬਸ ਦੋ ਗੱਲਾਂ ਕਰ ਲੈਣ, ਤੂੰ ਕਿਹੜਾ ਜਿਉਂਦਾ ਕਰਕੇ ਮੇਰੇ ਨਾਲ ਗੱਲਾਂ ਕਰਾ ਦੋ ਦੋ। ਚੰਗਾ, ਕਹਿਣਾ ਕਰ ਲੈ। ਪਰ ਉਹ ਲੜਕਾ ਜਿਉਂਦਾ ਹੋ ਗਿਆ। ਕਹਿਣਾ ਕਰ ਲੈ ਜਿਹੜੀਆਂ ਗੱਲਾਂ ਕਰਨੀਆਂ ਨੇ। ਗੱਲਾਂ ਕਰਨ ਲੱਗਿਆ ਉਹ ਕਹਿਣ ਲੱਗਾ, ਕਈ ਦਫ਼ਾ ਤੂੰ ਮੇਰਾ ਪੁੱਤਰ ਬਣਿਆ, ਮੈਂ ਤੇਰਾ ਪੁੱਤਰ ਬਣਿਆ, ਤੂੰ ਮੇਰਾ ਪੁੱਤਰ ਬਣਿਆ, ਮੈਂ ਤੇਰਾ ਪੁੱਤਰ ਬਣਿਆ। ਕਈ ਵਾਰ ਇਹੋ ਜਿਹੀ ਗੱਲ ਹੁੰਦੀ ਚਲੀ ਆਈ ਹੈ। ਇਹ ਤਾਂ ਇਹੋ ਜਿਹਾ ਸਿਲਸਿਲਾ ਕੀ ਇਹਦੇ ਵਿੱਚ ਰਿਹਾ ਪਿਆ? ਤਾਂ ਸੁਪਨੇ ਦੀ ਖੇਡ ਹੈ। ਹਾਂ, ਸੁਖ ਤਾਂ ਭਜਨ ਦੇ ਵਿੱਚ ਹੈ। ਇਹ ਗੱਲਾਂ ਤਾਂ ਯਾਨੀ ਬੇਵਿਚਾਰੇ ਪੁਰਸ਼ਾਂ ਦੇ ਦਿਲਾਂ ਦੇ ਵਿੱਚ ਵਸੀਆਂ ਹੁੰਦੀਆਂ ਹਨ, ਜਿਹਨਾਂ ਨੂੰ ਹੈਵਾਨਾਂ ਵਰਗੀ ਹੀ ਵਿਚਾਰ ਪ੍ਰਾਪਤ ਹੁੰਦੀ ਹੈ। ਕਿਉਂਕਿ ਖਾਣਾ ਪੀਣਾ ਹੱਸਣਾ ਖੇਡਣਾ ਇਹ ਤਾਂ ਮਸਤ ਪਸ਼ੂਆਂ ਵਿੱਚ ਵੀ ਪਾਇਆ ਜਾਂਦਾ, ਬਲਕਿ ਇਨਸਾਨਾਂ ਨੂੰ ਜ਼ਿਆਦਾ ਖੁੱਲ੍ਹ ਡੁੱਲ ਨਾਲ ਪ੍ਰਾਪਤ ਹੁੰਦਾ। ਕਿਸੇ ਇਨਸਾਨੀਅਤ ਲਕਚਰ ਅਸੀਂ ਜਿਉਣ ਦਾ ਬਾਦਸ਼ਾਹ ਕਹਾ ਕੇ ਇਹਨੇ ਕੀ ਵਡਿਆਈ ਪਾਈ? ਇਸ ਵਾਸਤੇ ਹੀ ਗੁਰੂ ਜੀ ਦੱਸਦੇ ਨੇ ਕਿਤੇ ਨਾਗ ਕੁਲੀ ਮੈਂ ਆਏ, ਕਿਤੇ ਸੰਤ ਪੁਰਾਏ ਨੇ, ਕਿਤੇ ਨਾਗ ਕੁਲੀ ਮੈਂ ਆਏ, ਕਿਤੇ ਸੰਤ ਪੁਰਾਏ ਨੇ, ਕਿਤੇ ਨਾਗ ਕੁਲੀ ਮੈਂ ਆਏ, ਕਿਤੇ ਪੰਖ ਉਡਾਏ ਨੇ, ਕਿਤੇ ਨਾਗ ਕੁਲੀ ਮੈਂ ਆਏ, ਕਿਤੇ ਪੰਖ ਉਡਾਏ ਨੇ। ਆਏ ਜਦੋਂ ਥਾਵੋਂ ਹਮ ਆਏ ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਅਵਗੁਣ ਮੇਰੇ ਕੇਤੇ ਰੁੱਖ ਬਿਰਖ ਹਮ ਚੀਨੇ ਕੇਤੇ ਪਸ਼ੂ ਉਪਾਏ ਕੇਤੇ ਨਾਗ ਕੁਲੀ ਮੈਂ ਆਏ ਕੇਤੇ ਪੰਖ ਉਡਾਏ। ਕਈ ਦਫ਼ਾ ਬਹੁਤ ਲੰਮੀਆਂ ਲੰਮੀਆਂ ਨਾਗਾਂ ਦੀਆਂ ਜੂਨੀਆਂ ਵੀ ਸੱਪਾਂ ਦੀਆਂ ਜੂਨੀਆਂ ਵਿੱਚ ਵੀ ਫਿਰਦੇ ਰਹੇ ਔਰ ਕਿਤੇ ਕਿਤੇ ਕਰੋੜਾਂ ਆਦਿ ਬਰਸਾਂ ਦੀਆਂ ਉਭਰਾਂ ਵਾਲੇ ਕਾਵਾਂ ਦੀਆਂ ਜੂਨੀਆਂ ਵੀ ਪ੍ਰਾਪਤ ਕੀਤੀ ਪਰ ਕਿਤੇ ਵਿਸਰਾਮ ਨਾ ਪ੍ਰਾਪਤ ਹੋਇਆ। ਨਾਨਕ ਦੇ ਰੂਪੀ ਖੁੱਲ੍ਹਾ ਦਰਵਾਜ਼ਾ ਹੱਥ ਆਇਆ ਇਸ ਦੇ ਵਿੱਚ ਆ ਕੇ ਜੋ ਹੋਰ ਜੂਨੀਆਂ ਵਿੱਚ ਗੱਲਾਂ ਪਾਈਆਂ ਜਾਂਦੀਆਂ ਹਨ ਪੁੱਤਰ ਧੀਆਂ ਬਣਤਾ ਲੜਨਾ ਫਿਰਨਾ ਜੇ ਸਿਰਫ ਮਾਨਕ ਦੇ ਵਿੱਚ ਇਹੀ ਕੁਛ ਕੀਤਾ ਹੋਰ ਕੁਛ ਨਾ ਕੀਤਾ। ਮਾਨਕ ਦੇ ਜੋ ਤਮਾਮ ਦੁਨੀਆਂ ਦਾ ਬਾਦਸ਼ਾਹ ਦੇਹੀ ਹੈ ਅਤੇ ਇਸਨੂੰ ਬਾਦਸ਼ਾਹ ਦੇਹੀ ਕੈਸੇ ਕਿਹਾ ਜਾ ਸਕਦਾ ਉਹ ਤਮਾਮ ਦੁਨੀਆਂ ਦਾ ਬਾਦਸ਼ਾਹ ਕੈਸੇ ਫਿਰ ਕਹਾ ਸਕਦਾ ਇਹ ਤਾਂ ਫਿਰ ਕਰਤੂਤ ਪਸ਼ੂ ਦੀ ਮਾਨਸ ਜਾਤ ਬਹੁਤ ਪ੍ਰਚਾਰ ਕਰੇ। ਜਾਤੀ ਤਾਂ ਮਨੁੱਖ ਦੀ ਹੈ ਲੇਕਿਨ ਕਰਤੂਤ ਤਾਂ ਕਰਤੱਵ ਹੋਏ ਜੇ ਹੈ ਇਹ ਬਾਦਸ਼ਾਹ ਤਮਾਮ ਜੋਨੀਆਂ ਦਾ ਇਹ ਤਾਂ ਗੱਲ ਘਟੀ ਨਾ ਇਸ ਕਰਕੇ ਹੀ ਬਾਣੀ ਉਹ ਦੱਸਦੀ ਹੈ ਕੰਮ ਪਸ਼ੂਆਂ ਵਾਲੇ ਕਰਦੇ मानुष जात लोग प्रचार करे दिन रात। हां इस करके मानुख दे तमाम जोनिया दा बादशाह दे ही दा खिताब जो तेनू मिलिया है इस वास्ते ता नहीं मेरी इस वास्ते नहीं मिले है तो उन्होंने भी प्राप्त पर मानुख दे दा परम प्रयोजन ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਇਉਂ ਦੱਸਦੇ ਹਨ ਇਹੋ ਤੇਰੀ ਵਾਰੀ ਹੈ ਗੋਬਿੰਦ ਚਮਕਦਾ ਦਮਕਦਾ ਦੀਂਦਾ ਹੈ ਪਰ ਮਾਂ ਜਾਂ ਪਿਤਾ ਉਸਨੂੰ ਰੋਕਦੇ ਬੱਚਾ ਅੱਗ ਵਿੱਚ ਹੱਥ ਪਾਉਂਦਾ ਹੈ ਦੇਖਣ ਨੂੰ ਚੰਗੀ ਲੱਗਦੀ ਹੈ ਪਰ ਮਾਤਾ ਪਿਤਾ ਰੋਕਦੇ ਛੱਡ ਜਾਏਗਾ ਸੱਪ ਨੂੰ ਹੱਥ ਪਾ ਡੰਗ ਮਾਰ ਕੇ ਖਤਮ ਕਰਦਾ ਇਸੇ ਤਰ੍ਹਾਂ ਕਿੱਥੇ ਬੱਚੇ ਦੀ ਅੱਗ ਕਿੱਥੇ ਬਜ਼ੁਰਗਾਂ ਦੀ ਅੱਗ ਇਸੇ ਤਰ੍ਹਾਂ ਗੁਰੂ ਦੀ ਅਕਲ ਔਰ ਸਿੱਖ ਦੀ ਅਕਲ ਆਮ ਲੋਕਾਂ ਦੀ ਅਕਲ ਦਾ ਕਹਿਣਾ ਹੀ ਕੀ ਹੈ ਇਸ ਕਰਕੇ ਗੁਰੂ ਦੀ ਅਕਲ ਗੁਰੂ ਦੀ ਅਕਲ ਨੂੰ ਗੁਰਮਤ ਕਹਿੰਦੇ ਹਨ ਆਮ ਲੋਕਾਂ ਦੀ ਅਕਲ ਨੂੰ ਮਨਮਤ ਕਹਿੰਦੇ ਮਨ ਦੀ ਮਤ ਦੁੱਖਾਂ ਵਿੱਚ ਗਰਾਉਣ ਵਾਲੀ ਹੈ ਗੁਰੂ ਦੀ ਮਤ ਦੁੱਖਾਂ ਚੋਂ ਕੱਢਣ ਵਾਲੀ ਜਿਹੜਾ ਬੱਚਾ ਆਪਣੇ ਸਿਆਣੇ ਬਜ਼ੁਰਗ ਦਾ ਕਿਹਾ ਮੰਨੇ ਉਹਦੇ ਕਿਹਾ ਅਨੁਸਾਰ ਅੱਛੀ ਐਜੂਕੇਸ਼ਨ ਹਾਸਲ ਕਰੇ ਜਾਂ ਚੰਗੇ ਚੰਗੇ ਗੁਣ ਹਾਸਲ ਕਰੇ ਉਹ ਇੱਕ ਦਿਨ ਚੰਗਾ ਉੱਚਾ ਵੱਡਾ ਬੰਦਾ ਬਣ ਜਾਂਦਾ ਇਸੇ ਤਰ੍ਹਾਂ ਹੀ ਪਰਮਾਰਥਕ ਨਿਗਾਹ 'ਤੇ ਜਿਹੜਾ ਗੁਰੂ ਦੀ ਮਤ ਨੂੰ ਗ੍ਰਹਿਣ ਕਰਦਾ ਹੈ ਆਪਣੇ ਮਨ ਦੀ ਛੋਟੀ ਜਿਹੀ ਮਤ ਨੂੰ ਤਿਆਗਦਾ ਹੈ ਉਹ ਨੁਕਤਾ ਪਰਮਾਰਥਕ ਨੁਕਤਾ ਨਿਗਾਹ 'ਤੇ ਇੱਕ ਦਿਨ ਬਹੁਤ ਉੱਚ ਕੋਟੀ ਦਾ ਬੰਦਾ ਬਣ ਜਾਂਦਾ ਬਾਲਮੀ ਰਵਿਦਾਸ ਕਵੀ ਇਸੇ ਤਰ੍ਹਾਂ ਬਣਿਆ ਗੁਰੂ ਦੀ ਮਤ ਨੂੰ ਧਾਰਨ ਕਰਕੇ ਹੀ ਬਣੇ ਸੰਯਮ ਕਰਕੇ ਗੁਰੂ ਦੀ ਮਤ ਕਹਿੰਦੀ ਹੈ ਭਈ ਪ੍ਰਾਪਤ ਮਾਨੁਖ ਦੇ ਵਰੀਆ ਗੋਬਿੰਦ ਵੇਣ ਕੀ ਹੈ ਤੇਰੀ ਵਰੀਆ ਮਾਨੁਖ ਤਨ ਦਾ ਪਰਮ ਪ੍ਰਯੋਜਨ ਹੀ ਟੈਂਡਿੰਗ ਟੈਮ ਵੀ ਮੇਰੀ ਦਹੀ ਨਹੀਂ ਹੈ ਨਹੀਂ ਇਹਦਾ ਮਤਲਬ ਖਾਓ ਪੀਓ ਆਨੰਦ ਉਡਾਓ ਇਹੀ ਨਹੀਂ ਪੁੱਛਿਆ ਅਤੇ ਮਨੁੱਖਾ ਦੇ ਦਾ ਪ੍ਰਯੋਜਨ ਤਾਂ ਹੈ ਵਾਹਿਗੁਰੂ ਦਾ ਭਜਨ ਕਰੋ ਉਹ ਕਿਵੇਂ ਹੁੰਦਾ ਮਿਲ ਸਾਧ ਸੰਗਤ ਹਜ ਕੇਵਲ ਸਤਸੰਗਤ ਪਹਿਲੇ ਮਾਨੁਖ ਦੇ ਮਿਲ ਜਾਏ ਉਸ ਤੋਂ ਵੱਡੇ ਭਾਗ ਹੁਣ ਇਸ ਨੂੰ ਸਤਸੰਗ ਦੀ ਪ੍ਰਾਪਤੀ ਹੋ ਜਾਵੇ। ਜਿਵੇਂ ਦੁਨਿਆਵੀ ਐਜੂਕੇਸ਼ਨ, ਦੁਨਿਆਵੀ ਵਿੱਦਿਆ ਦੁਨਿਆਵੀ ਸਕੂਲਾਂ ਕਾਲਜਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ। ਦੁਨੀਆਂ ਦੇ ਲੋਕ ਬੜੇ ਰੁਪਏ ਇਕੱਠੇ ਕਰਕੇ ਬੜੀਆਂ ਮਿਹਨਤਾਂ ਨਾਲ, ਆਪਣੀਆਂ ਖੇਚਲਾਂ ਨਾਲ ਆਪਣੇ ਇਲਾਕਿਆਂ ਵਿੱਚ, ਆਪਣੇ ਪਿੰਡਾਂ ਵਿੱਚ ਸਕੂਲ ਕਾਲਜ ਬਣਾਉਂਦੇ ਹਨ। ਕਿਸ ਵਾਸਤੇ? ਤਾਂ ਕਿ ਸਾਡੇ ਬੱਚੇ ਪੜ੍ਹ ਕੇ ਅੱਛਾ ਇਲਮ ਹਾਸਲ ਕਰਕੇ, ਅੱਛੀ ਅੱਛੀ ਵਿੱਦਿਆ ਹਾਸਲ ਕਰਕੇ ਕੋਈ ਡਾਕਟਰ, ਕੋਈ ਇੰਜੀਨੀਅਰ, ਕੋਈ ਬੈਸਟਰ ਜਾਂ ਕੁਛ ਹੋਰ ਬਣ ਜਾਣ, ਉਹ ਬਹੁਤ ਅੱਛੇ ਉੱਚੇ ਬੰਦੇ ਬਣ ਜਾਣ। ਇਉਂ ਇਹਨਾਂ ਦਾ ਨਿਸ਼ਾਨਾ ਹੈ। ਦੁਨਿਆਵੀ ਵਿੱਦਿਆ ਜਿਵੇਂ ਦੁਨਿਆਵੀ ਸਕੂਲਾਂ ਕਾਲਜਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ, ਇਸੇ ਤਰ੍ਹਾਂ ਪਰਮਾਰਥਕ ਵਿੱਦਿਆ ਜਿਸਨੂੰ ਪਾ ਕੇ ਤਮਾਮ ਦੁੱਖਾਂ ਤੋਂ ਬਰੀ ਹੁੰਦਾ, ਸਾਰੇ ਦੁੱਖਾਂ ਨੂੰ ਖਤਮ ਕਰ ਲੈਂਦਾ ਹੈ, ਅੱਗੇ ਵਾਸਤੇ ਚੁਰਸੀ ਦੇ ਚੱਕਰਾਂ ਨੂੰ ਕੱਟ ਲੈਂਦਾ, ਇੱਥੇ ਵੀ ਪਰਮ ਸੁਖੀ ਹੋ ਜਾਂਦਾ ਹੈ। ਉਹ ਵਿੱਦਿਆ ਕਿੱਥੋਂ ਹਾਸਲ ਹੁੰਦੀ ਹੈ? ਉਹ ਹੁੰਦੀ ਹੈ ਰੂਹਾਨੀ ਸਕੂਲਾਂ ਜਾਂ ਕਾਲਜਾਂ ਤੋਂ, ਉਹ ਸਤਸੰਗ ਤੋਂ ਪ੍ਰਾਪਤ ਹੁੰਦੀ ਹੈ। ਇਸ ਕਰਕੇ ਹੀ ਗੁਰੂ ਜੀ ਕਹਿੰਦੇ ਮੇਰੇ ਸਾਧ ਸੰਗਤ, ਅੱਜ ਕੇਵਲ ਸਤਸੰਗ ਕਹੋ, ਸਾਧੂ ਸੰਗਤ ਕਹੋ। ਇਸ ਵਾਸਤੇ ਸਤਸੰਗ ਦੀ ਮਹਿਮਾ ਨਾਨਕ ਦੇ ਨਾਲ ਵੀ ਵਿਸ਼ੇਸ਼ ਹੈ। ਮਨੁੱਖਾਂ ਦੇ ਪਾਕ ਜਿਸ ਨੂੰ ਮਿਲ ਜਾਏ ਸਤਸੰਗ, ਉਸਦੇ ਜਨਮ ਦੀ ਸਫਲਤਾ ਦੀ ਆਸ ਹੋ ਜਾਂਦੀ ਹੈ। ਸੁਣਿਓ ਮੇਰੇ ਮੀਤਾ ਜੀ ਮਹਿਮਾ ਸਤਸੰਗ ਜੀ, ਸੁਣਿਓ ਮੇਰੇ ਮੀਤਾ ਮਹਿਮਾ ਸਤਸੰਗ ਜੀ,
ਸੁਣਿਓ ਮੇਰੇ ਮੀਤਾ ਜੀ ਮਹਿਮਾ ਸਤਸੰਗ ਜੀ, ਸੁਣਿਓ ਮੇਰੇ ਮੀਤਾ ਜੀ ਮਹਿਮਾ ਸਤਸੰਗ ਜੀ।
ਮਹਾਰਾਜ ਜਲੰਧਰ ਦੀ ਸਾਰ ਕਰਦੇ ਕਰਦੇ ਕਿਸੇ ਪ੍ਰੇਮੀ ਦੇ ਘਰ ਕੁਝ ਦਿਨ ਠਹਿਰੇ, ਬੜੀ ਸੇਵਾ ਕੀਤੀ। ਉਹ ਪਹਿਲੇ ਵੀ ਹੋਰ ਮਹਾਂਪੁਰਖਾਂ ਦੀ ਸੇਵਾ ਕਰਦਾ ਹੁੰਦਾ ਸੀ। ਇੱਕ ਸਵਾਲ ਹਰ ਇੱਕ ਮਹਾਂਪੁਰਖ ਪਾਸੋਂ ਕਰਦਾ ਹੁੰਦਾ, ਸੰਤਾਂ ਦੇ ਦਰਸ਼ਨ ਦਾ, ਉਹਨਾਂ ਦੀ ਸੰਗਤ ਦਾ, ਉਹਨਾਂ ਦੀ ਸੇਵਾ ਦਾ ਕੀ ਫਰਜ਼ ਹੋਇਆ ਕਰ। ਦੁਨੀਆਂ ਦੇ ਵਿੱਚ ਹਰ ਸੁਸਾਇਟੀ ਦਾ, ਹਰ ਕਰਤੱਵ ਦਾ ਕੋਈ ਨਾ ਕੋਈ ਫਰਜ਼ ਹੈ, ਨਿਯਮ ਹੈ। ਤਾਂ ਇਸ ਕਰਕੇ ਸੰਤਾਂ ਦੇ ਦਰਸ਼ਨ, ਸੰਗਤ ਔਰ ਸੇਵਾ ਦਾ ਫਰਜ਼, ਇਹ ਹਰ ਇੱਕ ਮਹਾਂਪੁਰਖ ਤੋਂ ਪੁੱਛਦਾ। ਉਹਨਾਂ ਨੇ ਦੱਸ ਦੇਣਾ ਵੀ ਹੌਲੀ ਹੌਲੀ ਬੰਦਾ ਆਪਣੇ ਜੀਵਨ ਨੂੰ ਸਫਲ ਕਰ ਲੈਂਦਾ, ਇਹੀ ਫਲ ਹੈ। ਪਰ ਅਜੇ ਤੱਕ ਉਸਨੂੰ ਸੰਤੁਸ਼ਟਤਾ ਪ੍ਰਾਪਤ ਨਹੀਂ ਸੀ। ਇਹ ਸਵਾਲ ਉਸਨੇ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਵੀ ਰੱਖਿਆ। ਗਰੀਬ ਨਿਵਾਸ ਸੰਤਾਂ ਦੇ ਦਰਸ਼ਨ ਦਾ, ਸੰਗਤ ਦਾ, ਸੇਵਾ ਦਾ ਕੀ ਫਲ ਹੁੰਦਾ, ਇਹ ਕਿਰਪਾ ਕਰਕੇ ਦੱਸੋ। ਇਹ ਵਚਨ ਸੁਣ ਕੇ ਗੁਰੂ ਜੀ ਨੇ ਜਾਣਿਆ ਵੀ ਅੱਗੇ ਇਸਨੂੰ ਜਵਾਬ ਤਾਂ ਮਿਲ ਚੁੱਕਾ ਹੈ, ਪਰ ਜ਼ਬਾਨੀ ਲਸਾਨੀ ਜਵਾਬ ਠੀਕ ਠੀਕ ਮਿਲਿਆ, ਪਰ ਹੁਣ ਲੋੜ ਹੈ ਇਸਨੂੰ ਕਿਸੇ ਪ੍ਰੈਕਟੀਕਲ ਜਵਾਬ ਦੀ। ਗੁਰੂ ਜੀ ਨੇ ਕਿਹਾ, ਅੱਛਾ ਭਾਈ ਪ੍ਰੇਮੀਆਂ, ਜੇਕਰ ਇਸਦਾ ਜਵਾਬ ਪੁੱਛਣਾ ਚਾਹੁੰਦਾ ਹੈ, ਸੂਰ ਛਿਪਣ ਦੇ ਵੇਲੇ ਤੂੰ ਆਪਣੇ ਪਿੰਡ ਦੇ ਲਿੰਨ ਦੇ ਵੱਲ ਜਿਹੜਾ ਛੱਪੜ ਹੈ ਉਸਦੇ ਕਿਨਾਰੇ ਤੇ ਜਾਵੀਂ, ਉੱਥੇ ਤੈਨੂੰ ਕੋਈ ਮਿਲੇਗਾ ਜਿਹੜਾ ਉਹ ਇਹਦਾ ਮਾਕੂਲ ਜਵਾਬ ਦੇਵੇਗਾ। ਉਹ ਪ੍ਰੇਮੀ ਸ਼ਾਮ ਦੇ ਵਕਤ ਛਿਪੜ ਦੇ ਕਿਨਾਰੇ ਕਿਨਾਰੇ ਫਿਰ ਰਿਹਾ, ਪਰ ਕੋਈ ਬੰਦਾ ਨਹੀਂ ਦੇਖਿਆ, ਇੱਕ ਕਾਵਾਂ ਦਾ ਜੋੜਾ। ਕਾਂ ਜਿਹਨਾਂ ਦੇ ਰੰਗ ਕਾਲੇ, ਸੁਭਾਵ ਜਿਹਨਾਂ ਦੇ ਕਰੂਰ, ਦੁਸ਼ਟ ਸੁਭਾਵ, ਕਿਸੇ ਪਸ਼ੂ ਦੇ, ਕਿਸੇ ਹੋਰ ਦੇ, ਜਿੱਥੇ ਜ਼ਖਮ ਉੱਤੇ ਠੁੰਗ ਮਾਰਨਾ, ਦੁਖੀ ਕਰਨਾ, ਆਪ ਖੁਸ਼ ਹੋਣਾ, ਫਿਰ ਖੁਰਾਕ ਗੰਦਗੀ ਬਿਸ਼ਤਾ ਆਦਿ ਉਹਦੀ ਖੁਰਾਕ ਹੋਣੀ। ਇਹੋ ਜਿਹੇ ਸੁਭਾਵ ਤੇ ਇਹੋ ਜਿਹੇ ਰੰਗ ਵਾਲਾ ਇੱਕ ਕੰਮ ਦਾ ਜੋੜਾ ਦੇਖਿਆ। ਜਾਨਵਰ ਨੂੰ ਆਦਮੀ ਕੀ ਪੁੱਛੇ, ਜਾਨਵਰ ਤਾਂ ਆਦਮੀ ਨੂੰ ਬੋਲੀ ਜਾਣਦੇ ਹੀ ਨਹੀਂ। ਹਾਂ ਖੈਰ, ਫਿਰ ਫਰਾ ਕੇ ਮੁੜ ਆਇਆ। ਕਾਫੀ ਹਨੇਰਾ ਹੋ ਗਿਆ ਜਦੋਂ ਆਦਮੀ ਕੋਈ ਨਾ ਮਿਲਿਆ। ਘਰ ਆ ਕੇ ਗੁਰੂ ਬਾਬਾ ਜੀ ਦੇ ਚਰਨਾਂ ਤੇ ਸ਼ੀਸ਼ ਕਰਕੇ ਨਮਸਕਾਰ ਕੀਤੀ, ਪੁੱਛਿਆ ਭਾਈ ਗਿਆ ਸੀ? ਹਾਂ ਗਰੀਬ ਨਿਵਾਸ, ਉੱਥੇ ਹੀ ਆਇਆ। ਫਿਰ ਕੋਈ ਮਿਲਿਆ? ਕੋਈ ਨਹੀਂ ਮਿਲਿਆ ਉੱਥੇ ਮਹਾਰਾਜ ਜੀ, ਕਾਮਾਂ ਦਾ ਜੋੜਾ ਬੈਠਾ ਦੇਖਿਆ ਮੈਂ। ਚੰਗਾ ਫਿਰ ਕਦ ਜਾਏਗਾ? ਲਿਖਿਆ ਸਤਵਚਨ। ਦੂਜੇ ਦਿਨ ਫਿਰ ਜਾਂਦਾ ਹੈ, ਫਿਰ ਕੀ ਵੇਖਦਾ ਉੱਥੇ? ਇੱਕ ਬਗਲਿਆਂ ਦਾ ਜੋੜਾ ਬੈਠਾ। ਆਦਮੀ ਕੋਈ ਨਹੀਂ ਨਜ਼ਰ ਆਇਆ, ਸੁਰ ਛਿਪ ਗਿਆ, ਅੰਧੇਰਾ ਹੋ ਗਿਆ, ਮੁੜਿਆ ਆ ਕੇ ਅਰਜ਼ ਕਰ ਦਿੱਤੀ। ਗਰੀਬ ਨਿਵਾਸ, ਬਗਲਿਆਂ ਦਾ ਜੋੜਾ ਸੀ, ਰੰਗ ਚਿੱਟੇ ਉੱਪਰੋਂ ਸਫੈਦ, ਲੇਕਿਨ ਖੁਰਾਕ ਬਗਲਿਆਂ ਦੇ ਡੱਡਾ ਆਦਿ। ਇਉਂ ਇਹੋ ਜਿਹਾ ਇੱਕ ਬਗਲਿਆਂ ਦਾ ਜੋੜਾ ਵੇਖਿਆ। ਗੁਰੂ ਜੀ ਕਹਿੰਦੇ, ਚੰਗਾ ਭਾਈ, ਫਿਰ ਜੇ ਨਹੀਂ ਆਦਮੀ ਕੋਈ ਮਿਲਿਆ, ਕੱਲ ਫਿਰ ਜਾਏ। ਜਵਾਬ ਤੇਰਾ ਉੱਥੀ ਹੈ। ਪਰ ਤੀਸਰੇ ਦਿਨ ਫਿਰ ਜਾਂਦਾ ਹੈ, ਫਿਰ ਜਾ ਕੇ ਉੱਥੇ ਕੀ ਵੇਖਦਾ ਹੈ? ਇੱਕ ਹੰਸਾਂ ਦਾ ਜੋੜਾ ਬੈਠਾ ਹੈ। ਹੰਸਾਂ ਦੇ ਰੰਗ ਸਫੈਦ ਹੁੰਦੇ ਹਨ। ਦੁੱਧ ਵਿੱਚ ਪਾਣੀ ਮਿਲਾ ਕੇ ਤੁਸੀਂ ਬਰਤਨ ਵਿੱਚੋਂ ਦੇ ਅੱਗੇ ਰੱਖੋ, ਆਪਣੀ ਚੁੰਝ ਪਾਉਣਗੇ, ਚੁੰਝ ਵਿੱਚ ਖਟਿਆਈ ਹੋਣ ਕਰਕੇ ਦੁੱਧ ਫਟ ਜਾਏਗਾ, ਦੁੱਧ ਦੀਆਂ ਕੁੱਟੀਆਂ ਖਾ ਲੈਣਗੇ, ਪਾਣੀ ਛੋੜ ਦੇ, ਮਾਂ ਸ਼ਿਫਟ ਹੁੰਦੀ ਹੈ। ਜਾਂ ਹੀਰੇ ਮੋਤੀ ਖਾਂਦੇ, ਲਾਲ ਗੱਛਦੇ, ਇਹ ਹੰਸਾਂ ਦੇ ਵਿੱਚ ਸ਼ਿਫਟ ਹੈ। ਇਹੋ ਜਿਹੇ ਹੰਸਾਂ ਦਾ ਜੋੜਾ ਇੱਕ ਦੇਖਿਆ। ਮੁੜਿਆ ਆ ਕੇ ਫਿਰ ਅਰਜ਼ ਕਰ ਦਿੱਤੀ, ਆਦਮੀ ਤਾਂ ਸੱਚੇ ਪਾਤਸ਼ਾਹ ਕੋਈ ਨਹੀਂ ਮਿਲਿਆ, ਪਰ ਬੜੇ ਚੰਗੇ ਹੰਸਾਂ ਦਾ ਜੋੜਾ ਇੱਕ ਮੈਂ ਦੇਖਿਆ। ਗੁਰੂ ਜੀ ਕਹਿਣਾ, ਚੰਗਾ ਭਾਈ, ਹੋਰ ਖੇਚਲ ਕਰ, ਕਰਦਾ ਨਹੀਂ, ਜਵਾਬ ਤੇਰਾ ਉੱਥੇ ਹੈ। ਚੌਥੇ ਦਿਨ ਫਿਰ ਜਾਂਦਾ ਹੈ, ਫਿਰ ਕੀ ਦੇਖਦਾ ਹੈ? ਇੱਕ ਦਿਵ ਸਰੂਪ ਦੇਵਤਿਆਂ ਦਾ ਜੋੜਾ ਬੈਠਾ। ਸੋ ਉਹਨਾਂ ਨੂੰ ਮਿਲਿਆ, ਪੁੱਛਣ ਲੱਗਾ ਵੀ ਦੱਸੋ, ਸੰਤਾਂ ਦੇ ਦਰਸ਼ਨ ਦਾ, ਉਹਨਾਂ ਦੀ ਸੰਗਤ ਦਾ ਤੇ ਸੇਵਾ ਦਾ ਕੀ ਫਲ ਹੋਇਆ ਕਰਦਾ? ਇਹ ਸੁਣ ਕੇ ਉਹ ਦੇਵਤਾ ਕਹਿੰਦੇ, ਦੇਖੋ, ਅਸੀਂ ਨਾ ਤਾਂ ਕਦੇ ਸੰਤਾਂ ਦਾ ਦਰਸ਼ਨ ਕੀਤਾ, ਜੇ ਦਰਸ਼ਨ ਕੀਤਾ ਸੰਗਤ ਕੈਸੇ ਹੋ ਸਕਦੀ ਹੈ? ਸੰਗਤ ਨਹੀਂ ਕੀਤੀ, ਸੰਗਤ ਨਹੀਂ ਹੋ ਸਕਦੀ, ਸੇਵਾ ਨਹੀਂ ਹੋ ਸਕਦੀ, ਸੇਵਾ ਵੀ ਨਹੀਂ ਕੀਤੀ। ਤੂੰ ਸੰਤਾਂ ਦੇ ਦਰਸ਼ਨ ਵੀ ਕਰਦਾ ਹੈ, ਸੰਗਤ ਵੀ ਕਰਦਾ ਹੈ, ਸੇਵਾ ਵੀ ਕਰਦਾ। ਅਸੀਂ ਪਹਿਲੇ ਦਿਨ ਕਾਂ ਸਾਂ ਤੇਰੇ ਦਰਸ਼ਨ ਕੀਤੇ, ਸਾਡੇ ਵਿੱਚ ਪਰਿਵਰਤਨ ਆਇਆ, ਚੇਂਜ ਆਇਆ, ਅਸੀਂ ਕਾਵਾਂ ਤਾਂ ਬਗਲੇ ਬਣ ਗਏ, ਇਹ ਸਾਡੇ ਵਿੱਚ ਫਰਕ ਪਿਆ, ਤੇਰੇ ਦਰਸ਼ਨ ਕਰਕੇ ਇਹ ਅਸਰ ਹੋਇਆ। ਦੂਜੇ ਦਿਨ ਫਿਰ ਆਇਆ, ਸੀ ਬਗਲਿਆਂ ਦੇ ਜਾਮੇ ਵੀ ਫਿਰ ਤੈਨੂੰ ਦੇਖਿਆ ਦੂਰ ਆਉਂਦਿਆਂ ਅਸੀਂ ਹੰਸ ਹੋ ਗਏ ਹੋਰ ਪਰਿਵਰਤਨ ਆਇਆ ਚੌਥੇ ਦਿਨ ਫਿਰ ਤੇਰੇ ਦਰਸ਼ਨ ਕੀਤੇ ਹੰਸਾਂ ਦੇ ਜਾਮੇ ਹੁਣ ਅਸੀਂ ਦੇਵਤਾ ਬਣੇ ਦੇਵਤਾ ਬਣ ਕੇ ਹੁਣ ਇਤਨੀ ਦੇਰ ਨੂੰ ਕਹਿੰਦੇ ਕਹਿੰਦੇ ਕਿ ਭਗਵਾਨ ਆ ਗਿਆ ਆਕਾਸ਼ ਉਸਦੇ ਵਿੱਚੋਂ ਦੋਵੇਂ ਬਹਿ ਗਏ ਉੱਡਣ ਲੱਗੇ ਕਹਿੰਦੇ ਦੇਖ ਅਸੀਂ ਚੱਲੇ ਬੈਕੁੰਠਾਂ ਨੂੰ ਤੇਰੇ ਘਰ ਆਇਆ ਹੋਇਆ ਰੱਬ ਉਸ ਤੋਂ ਪੁੱਛ ਲਈ ਬਸ ਇੰਨੀ ਗੱਲ ਕਹਿ ਕੇ ਆਕਾਸ਼ ਨੂੰ ਉਡਾਰੀ ਮਾਰ ਸੰਸਾ ਅੱਛੀ ਤਰ੍ਹਾਂ ਅਜੇ ਵੀ ਉਦਾਨੀ ਦੂਰ ਹੋ ਸਕੇ ਆ ਫਿਰ ਘਰ ਆ ਗਿਆ ਆ ਕੇ ਗੁਰੂ ਬਾਬਾ ਜੀ ਨੂੰ ਪੁੱਛਿਆ ਗਰੀਬ ਨਵਾਜ ਅੱਜ ਇਹ ਕੌਤਕ ਦੇਖਿਆ ਮਿਲੇ ਤਾਂ ਅਸੀਂ ਆਦਮੀਆਂ ਦੀ ਸ਼ਕਲਾਂ ਵਿੱਚ ਦੇ ਉਹਨੇ ਇਹ ਗੱਲ ਦੱਸੀ ਹੈ ਵੀ ਪਹਿਲੇ ਅਸੀਂ ਕਾਂ ਸਾਂ ਤੇਰੇ ਦਰਸ਼ਨ ਕੀਤੇ ਅਸੀਂ ਬਗਲੇ ਬਣੇ ਫਿਰ ਹੰਸ ਬਣੇ ਹੰਸਾਂ ਤੋਂ ਦੇਵਤਾ ਬਣ ਕੇ ਬੈਠਣ ਸਾਨੂੰ ਚੱਲੇ ਤੇਰੇ ਘਰ ਰੱਬਾ ਨੂੰ ਪੁੱਛ ਤੂੰ ਕਿਰਪਾ ਕਰਕੇ ਸੱਚੇ ਪਾਸੇ ਮੈਨੂੰ ਸਮਝਾਓ ਮੇਰੇ ਕੁਛ ਸਮਝ ਨਹੀਂ ਆਈ ਇਹ ਕੀ ਬੁਝਾਰਤ ਹੈ ਗੁਰੂ ਜੀ ਕਹਿਣਗੇ ਦਰਸ਼ਨ ਤੇਰੇ ਸਵਾਲ ਦਾ ਜਵਾਬ ਤੂੰ ਨਹੀਂ ਸਮਝਿਆ ਮੈਂ ਹੁਣ ਸਮਝ ਲੈ ਕਹਿਣਗੇ ਜਿਸ ਵਕਤ ਇਨਸਾਨ ਕੁਸੰਗ ਦੇ ਜ਼ੇਰੇ ਅਸਰ ਬੁਰੇ ਕਰਮਾਂ ਵਿੱਚ ਲੱਗਣ ਕਰਕੇ ਬੁਰਾਈਆਂ ਵਿੱਚ ਲੱਗਣ ਕਰਕੇ ਬੁਰੀ ਸੁਸਾਇਟੀ ਦੇ ਅਧੀਨ ਬੁਰਾ ਲਿਟਰੇਚਰਾ ਪੜ੍ਹਨ ਕਰਕੇ ਨਿਸ਼ਿਧ ਨਿੰਦ ਨਹੀਂ ਖੁਰਾਕ ਖਾਣ ਕਰਕੇ ਇਹਦੀ ਬੁੱਧ ਪ੍ਰਗਟ ਹੋ ਜਾਂਦੀ ਇਹ ਕਾਮਤ ਮੈਲਾ ਹੋ ਜਾਂਦਾ ਇਹਦਾ ਇਹਦੀ ਬੁੱਧ ਮਲੀਨ ਹੋ ਜਾਂਦੀ ਸੱਤ ਸੱਤ ਨੂੰ ਪਛਾਣਨ ਦੇ ਯੋਗ ਹੀ ਨਹੀਂ ਰਹਿੰਦੀ ਚੰਗੇ ਬੁਰੇ ਦੀ ਕਰਨ ਨਾ ਕਰਨ ਦੀ ਇਸਨੂੰ ਯੋਗਤਾ ਹੀ ਨਹੀਂ ਰਹਿ ਜਾਂਦੀ ਹੁੰਦੀ ਇਸ ਕਰਕੇ ਇਹ ਕਾਮਤ ਹੋ ਜਾਂਦਾ ਜੇ ਇਸਨੂੰ ਇਹੋ ਜਿਹੀ ਅਵਸਥਾ ਵਿੱਚ ਇਹ ਸਤੰਗ ਸਤਪੁਰਸ਼ਾਂ ਦਾ ਸੰਗ ਪ੍ਰਾਪਤ ਹੋ ਜਾਵੇ ਤਾਂ ਇਹਦੇ ਜੀਵਨ ਵਿੱਚ ਚੇਂਜ ਆਉਣਾ ਸ਼ੁਰੂ ਹੋ ਜਾਂਦਾ ਤਬਾਦਲਾ ਆਉਣਾ ਹੋਣਾ ਸ਼ੁਰੂ ਹੋ ਜਾਂਦਾ ਹੈ ਇਹਦਾ ਜੀਵਨ ਬਦਲਣ ਲੱਗ ਜਾਂਦਾ ਹੈ ਉਹ ਹੌਲੀ ਹੌਲੀ ਬਦਲੇ ਵੱਤ ਹੋ ਜਾਂਦਾ ਉੱਪਰਲੀ ਕਿਰਿਆ ਪਹਿਲੇ ਸੁਧਰਦੀ ਹੈ ਫਿਰ ਅੰਤਰੀ ਸੁਧਰਦੀ ਹੈ ਹਾਂ ਬਗਲੇ ਵੱਤ ਹੋ ਕੇ ਉੱਪਰਲੀ ਕਿਰਿਆ ਅੱਛੀ ਹੋ ਕੇ ਅੰਦਰ ਵੀ ਹੌਲੀ ਹੌਲੀ ਸਵਾਰਨ ਦੀ ਕੋਸ਼ਿਸ਼ ਕਰਨ ਲੱਗ ਪੈਂਦਾ ਫਿਰ ਸੰਗਤ ਕਰਦਾ ਰਹਿੰਦਾ ਹੈ ਹੌਲੀ ਹੌਲੀ ਜਿਵੇਂ ਇਸ ਗੜਵੇ ਨੂੰ ਜੰਗ ਲੱਗਿਆ ਹੋਵੇ ਬਹੁਤ ਜ਼ਿਆਦਾ ਰੋਜ਼ ਮਾਂਜਦੇ 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 ਇੱਕ ਦਿਨ ਚਿੱਟਾ ਹੋ ਜਾਂਦਾ ਇਸ ਤਰ੍ਹਾਂ ਫਿਰ ਸੰਗਤ ਕਰਦਾ ਰਹਿੰਦਾ ਹੈ ਇਹਦੇ ਵਿੱਚ ਹੋਰ ਚੇਂਜ ਆਉਂਦਾ ਹੈ ਹੋਰ ਤਬਾਦਲਾ ਹੁੰਦਾ ਹੈ ਇਹ ਹੰਸਾਂ ਵੱਤ ਬਣਨੀ ਹੰਸ ਵੱਤ ਬਣਨੀ ਹੰਸ ਜਿਵੇਂ ਦੁੱਧ ਪਾਣੀ ਨੂੰ ਅਲੱਗਾ ਕਰਨ ਦੀ ਤਾਕਤ ਹੈ ਹੰਸ ਦੇ ਵਿੱਚ ਇਸੇ ਤਰ੍ਹਾਂ ਇਸਨੂੰ ਵੀ ਸੰਤਾਂ ਦੀ ਸੰਗਤ ਕਰਦੇ ਕਰਦੇ ਭਜਨ ਕਰਦੇ ਕਰਦੇ ਵਿਵੇਕ ਬੁੱਧ ਪ੍ਰਾਪਤ ਹੁੰਦੀ ਇਹ ਸੰਸਾਰ ਜਿਹੜਾ ਜਿਸਨੂੰ ਅਸੀਂ ਜਗਤ ਸੰਸਾਰ ਦੁਨੀਆਂ ਦੇ ਨਾਮ ਕਰਕੇ ਪੁਕਾਰਦੇ ਹਾਂ ਨਾ ਇਹ ਦੋ ਚੀਜ਼ਾਂ ਦਾ ਬਣਿਆ ਇੱਕ ਮਾਇਆ ਹੈ ਇੱਕ ਪਰਮਾਤਮਾ ਦੋ ਚੀਜ਼ਾਂ ਇਉਂ ਘੁਲ ਮਿਲ ਕੇ ਇੱਕੋ ਹੀਆਂ ਹੋਈਆਂ ਹਨ ਜਿਵੇਂ ਦੁੱਧ ਪਾਣੀ ਮਿਲ ਕੇ ਇੱਕੋ ਹੀ ਦਾ ਹਰੇਕ ਨਹੀਂ ਸਮਝ ਸਕਦਾ ਪਰ ਜਿਵੇਂ ਦੁੱਧ ਪਾਣੀ ਨਖੇੜਨ ਵਾਸਤੇ ਉਹ ਹੰਸ ਸਮਰੱਥ ਹਨ ਚੁੰਝ ਪਾਉਂਦੇ ਹਨ ਦੁੱਧ ਦੀਆਂ ਟੁੱਟੀਆਂ ਡੋਈਆਂ ਪਾਣੀ ਅੱਗ ਦੁੱਧ ਖਾ ਲਿਆ ਪਾਣੀ ਛੋੜ ਇਸੇ ਤਰ੍ਹਾਂ ਸਤਸੰਗ ਕਰਦੇ ਕਰਦੇ ਇਸਨੂੰ ਵਿਵੇਕ ਬੁੱਧ ਪ੍ਰਾਪਤ ਹੋ ਜਾਂਦੀ ਹੈ ਇਸ ਸੰਸਾਰ ਦੇ ਵਿੱਚ ਸੱਤ ਔਰ ਅਸੱਤ ਦੋ ਚੀਜ਼ਾਂ ਪਰਮੇਸ਼ਰ ਔਰ ਮਾਇਆ ਦੋਨਾਂ ਨੂੰ ਜੋ ਮਿਲੀਆਂ ਹੋਈਆਂ ਨੇ ਪਾਣੀ ਦੁੱਧ ਵਾਂਗੂ ਅੱਡ ਅੱਡ ਕਰਨ ਦੀ ਤਾਕਤ ਹੋ ਜਾਂਦੀ ਉਹਨਾਂ ਨੂੰ ਅਲੱਦਾ ਅਲੱਦਾ ਕਰਕੇ ਆਪਣਾ ਖਿਆਲ ਪਰਮਾਤਮਾ ਜੋ ਸ਼ਕਤੀ ਪਰਿਪੂਰਨ ਉਹਦੇ ਨਾਲ ਜੋੜ ਦਿੰਦਾ ਹੈ ਮਾਇਆ ਜੋ ਅਸੱਤ ਜੜ ਦੁੱਖ ਨੂੰ ਪਛਿਨਾ ਉਸ ਤੋਂ ਉੱਚਾ ਉਠਾ ਦਿੰਦਾ ਹੈ ਇਹ ਹੰਸਵਤ ਹੋ ਜਾਂਦਾ ਹੈ ਇਹਦੇ ਵਿੱਚ ਫਿਰ ਡੈਲੀ ਨੂੰ ਘਟਣੇ ਸ਼ੁਰੂ ਹੋ ਜਾਂਦੇ ਸਤ ਸੰਤੋਖ ਦਇਆ ਧਰਮ ਦੀ ਚਾਹ ਸ਼ਾਂਤੀ ਜੀਵਾਂ ਧੀਰਜ ਆਦਿ ਇਹੋ ਜਿਹੇ ਗੁਣ ਦੀ ਭਗਤੀ ਵਗੈਰਾ ਇਹ ਘਟਦੇ ਹਨ ਸਵਯੋਂ ਕਰਦੇ ਕਰਦੇ ਇਹ ਦੇਵਤਾ ਬਣ ਜਾਂਦਾ ਹੈ ਦੇਵਤਾ ਬਣ ਕੇ ਕੁਦਰਤੀ ਗੱਲ ਹੈ ਬੈਕੁੰਠਾ ਦਾ ਅਧਿਕਾਰੀ ਹੋ ਜਾਂਦਾ ਜਿਹਦੇ ਦੈਵੀ ਗੁਣ ਘਟਣ ਨੂੰ ਦੇਵਤਾ ਕਹਿ ਦੁਨੀਆਂ ਨੇ ਜਿਹਦੇ ਅਸਲੀ ਗੁਣ ਘਟਣ ਦੁਨੀਆਂ ਵਿੱਚ ਉਹਨੂੰ ਅਸਰੇ ਰਕਸ਼ ਕਹਿੰਦੇ ਹੁੰਦੇ ਹਨ ਭਾਵੇਂ ਸਰੀਰ ਮਨੁੱਖ ਦਾ ਹੀ ਹੋਵੇ ਇਉਂ ਫਿਰ ਉਹ ਬੈਕੁੰਠਾ ਨੂੰ ਚਲਾ ਜਾਂਦਾ ਹੈ ਇਹ ਸੰਤਾਂ ਦੀ ਸੰਗਤ ਕਰਦੇ ਕਰਦੇ ਜਿਹਨਾਂ ਨੇ ਨਿਸ਼ਿਧੀਆਂ ਨੇ ਕੋਲ ਨਰਕਾਂ ਵਿੱਚ ਜਾਣਾ ਹੁੰਦਾ ਹੈ ਉਹ ਜਿਸ ਵਿੱਚ ਕਰਦਾ ਰਹੇ ਹੌਲੀ ਹੌਲੀ ਉਹ ਬਿਲਕੁਲ ਸਮਝ ਜਾਂਦਾ ਹੈ। ਇਹ ਵੀ ਬਾਬਤ ਗੁਰੂ ਅਰਜਨ ਦੇਵ ਮਹਾਰਾਜ ਕਿਉਂ ਫਰਮਾਉਂਦੇ ਹਨ। ਸੁਣਿਓ ਮੇਰੇ ਮੀਤਾ ਮੈਂ ਮਸਾਦੁਆਂ ਦੇ ਉਚਾਰਨ ਕਰਕੇ ਇਉਂ ਦੱਸਦੇ ਹਨ। ਪਿੰਗਲ ਪਰਬਤ ਪਾਰ ਪਰੇ ਸਲ ਚਤੁਰ ਗੁਪੀ ਸਾਹਿਬ ਤ੍ਰਿਕੋਣ ਸੂਝਿਆ ਗੁਰੂ ਭੇਦ ਗੁਣੀ ਸਾਹਿਬ ਮੈਂ ਮਾਂ ਸਾਧੂ ਸੰਕੀ ਸੁਣੋ ਮੇਰੇ ਮਿੱਤਰ ਪ੍ਰੇਮ ਨਾਲ ਸਮਝਾਉਂਦੇ ਹਨ ਸਾਨੂੰ ਇਹ ਮੇਰੇ ਮਿੱਤਰ ਜਨੋ ਇਹ ਪ੍ਰੇਮੀਆਂ ਸਾਧੂ ਸੰਗਤ ਦੀ ਮਹਿਮਾ ਅਕਥਨੀ ਹੈ। ਜਿਵੇਂ ਗੁਰੂ ਜੀ ਨੇ ਦੱਸਿਆ ਸੀ ਕਾਂ ਤੋਂ ਬਗਲਾ ਬਗਲੇ ਤੋਂ ਹੰਸ ਹੰਸ ਤੋਂ ਦੇਵਤਾ ਬਣ ਕੇ ਬੈਕੁੰਠਾਂ ਨੂੰ ਗਏ ਇਸੀ ਤਰ੍ਹਾਂ ਹੀ ਇਤਨੇ ਕਿੰਨੇ ਚਲੇ ਗਏ। ਬਾਲਮੀਕ ਸਤਯੁਗ ਦੇ ਵੇਲੇ ਦੀ ਗੱਲ ਲਓ। ਬਾਲਮੀਕ ਇੱਕ ਭੀਲ ਲੁਟੇਰਾ ਸੀ ਬੜੇ ਕੱਦ ਕਾਠ ਵਾਲਾ ਜੰਗਲ ਰੰਗੀਆਂ ਜਰਨ ਦਾ ਜਿਹਨੂੰ ਸਤ ਸ਼ਾਸਤਰ ਦਾ ਧਾਰਮਿਕ ਵਿਚਾਰਾਂ ਦਾ ਸੰਸਕਾਰ ਹੀ ਕੋਈ ਨਹੀਂ ਸੀ। ਉਹਦਾ ਕੰਮ ਲੋਕਾਂ ਨੂੰ ਲੁੱਟ ਲੈਣਾ ਅਤੇ ਆਪਣਾ ਖਾਣਾ ਟਕੇ ਟਕੇ ਪਿੱਛੇ ਫੋਨ ਕੀਤਾ ਸੀ। ਜਦੋਂ ਮਹਾਤਮਾ ਦਾ ਮਿਲਾਪ ਹੋਇਆ ਉਹਨਾਂ ਦੇ ਬਸਤਰ ਵੀ ਲੁਹਾ ਬੈਠਾ ਤਾਂ ਉਹਨਾਂ ਨੇ ਕਿਹਾ ਪ੍ਰੇਮੀਆਂ ਇਹ ਜੋ ਤੂੰ ਕੁਛ ਕਰਦਾ ਹੈ ਇਹ ਕਿਸ ਵਾਸਤੇ ਕਰਦਾ ਹੈ? ਸਾਡੇ ਫਕੀਰਾਂ ਸਾਧੂਆਂ ਦੇ ਪਾਸ ਧੰਨ ਦੌਲਤ ਤਾਂ ਹੈ ਨਹੀਂ, ਤੁਸੀਂ ਭਗਵਿਆਂ ਕੱਪੜਿਆਂ ਵਾਲੇ ਤੂੰਬੀਆਂ ਵਾਲੇ ਲੋਕ ਹਾਂ, ਅਰਨੀਆਂ 'ਚ ਰਹਿੰਦੇ, ਪਰਮਾਤਮਾ ਦਾ ਭਜਨ ਕਰਦੇ ਜੀ। ਸਾਡੇ ਵੀ ਕੱਪੜੇ ਲਹਾ ਲਏ ਜਿਹੜੇ ਚੰਗੇ ਮੋਟੇ ਧੰਨ ਦੌਲਤ ਵਾਲੇ, ਉਹਨਾਂ ਤੱਕ ਵੀ ਤੁਸੀਂ ਹਾਲ ਕਰ ਦੋਗੇ। ਕਹਿੰਦਾ ਮੈਂ ਤਾਂ ਟਕੇ ਟਕੇ ਪਿੱਛੇ ਖੂਨ ਕੀਤਾ ਬਾਬਾ ਜੀ, ਇਹ ਤਾਂ ਮੇਰਾ ਪੁਰਾਣੀ ਹੈ। ਉਹ ਕਹਿੰਦਾ ਸਾਡੇ ਤਾਂ ਪਾਸ ਤੇ ਰੁਪਿਆ ਧੰਨ ਦੌਲਤ ਹੈ ਹੀ ਨਹੀਂ, ਇਹ ਭਗਵੇਂ ਕੱਪੜੇ ਸਾਡੇ ਕੋਲ ਜਿਹੜੇ ਐਵੇਂ ਸਾਦੇ ਜੇ ਬਿਲਕੁਲ ਮੇਰੇ ਕੋਈ ਚਾਹੀਦੇ, ਦੋ ਦੋ ਧੇਲੇ ਦੀਆਂ ਸਾਡੇ ਕੋਲ, ਤੂੰਬੀਆਂ ਹੋਰ ਕੀ ਹੈ ਸਾਡੇ ਕੋਲ, ਇਹਨਾਂ ਨੂੰ ਤੂੰ ਕੀ ਕਰੇਗਾ। ਕਹਿਣ ਲੱਗਾ ਮੈਂ ਆਪਣੇ ਬਾਲ ਬੱਚਿਆਂ ਨੂੰ ਘਰਵਾਲੀ ਨੂੰ ਦੂੰਗਾ, ਉਹ ਪਹਿਨ ਲੈਣਗੇ ਰੰਗਦਾਰ ਕੱਪੜੇ, ਮੇਰੇ ਬੱਚੇ ਲੜਕੀਆਂ ਹਨ, ਮਾਤਾ ਹੈ, ਉਹਨਾਂ ਨੂੰ ਦੇਵਾਂਗਾ। ਇਹ ਸੁਣ ਕੇ ਕਹਿਣੇ ਉਹ ਆਸ਼ਚਰਜ ਬਾਤ ਹੈ, ਉਹ ਤਾਂ ਕਦੇ ਧਰਮ ਰਾਜਾ ਦਾ ਨਾਂ ਨਹੀਂ ਸੁਣਿਆ। ਇਹ ਸੁਣ ਕੇ ਕਹਿੰਦਾ ਕੌਣ ਹੁੰਦਾ। ਕਹਿਣ ਲੱਗੇ ਜਿਹੜੇ ਦੁਨੀਆਂ ਤੇ ਬੁਰੇ ਕਰਮ ਕਰਦੇ ਉਹਨੂੰ ਸਜ਼ਾਵਾਂ ਦੇਣ ਵਾਲਾ ਧਰਮ ਰਾਜਾ ਹੈ, ਪਰਮਾਤਮਾ ਨੇ ਆਪਣਾ ਇੱਕ ਮਨਸੂਬ ਮੁਕਰਰ ਕੀਤਾ ਹੋਇਆ। ਜੇ ਦੁਨੀਆਂ ਤੋਂ ਬੰਦਾ ਜਾਂਦਾ ਹੈ ਫੜ ਕੇ ਲੈ ਜਾਣ, ਜਿਵੇਂ ਤੇ ਪੁਲਿਸਮੈਨ ਕਿਸੇ ਮੁਲਜ਼ਮਾਂ ਨੂੰ ਪਕੜ ਕੇ ਲੈ ਜਾਣ ਮਾਰਦੇ ਕੁੱਟਦੇ, ਅੱਗੇ ਜਾ ਕੇ ਜੱਜ ਦੇ, ਸੈਸ਼ਨ ਜੱਜ ਦੇ ਜਾਂ ਮੈਜਿਸਟ੍ਰੇਟ ਦੇ, ਜਿੱਥੇ ਜਿੱਥੇ ਵੀ ਜੋ ਕੁਛ ਹੈ ਅਤੇ ਖੜਾ ਕਰਦੇ ਹਨ, ਉੱਥੇ ਉਸਨੂੰ ਜਥਾ ਯੋਗ ਹਿਸਾਬ ਕਿਤਾਬ ਕੀ ਸਜ਼ਾ ਮਿਲਦੀ ਹੈ, ਇੱਥੇ ਕੁੱਟ ਪੈਂਦੀ ਹੈ ਕਿ ਸਜ਼ਾ ਮਿਲਦੀ ਹੈ। ਇਉਂ ਕਰਕੇ ਧਰਮ ਰਾਜਾ ਤਾਂ ਪਰਮਾਤਮਾ ਨੇ ਨਿਆਂ 'ਤੇ ਬਿਠਾਇਆ ਹੈ, ਉਸਨੂੰ ਰੱਬ ਨੇ ਕਿਸਮ ਮੁਨਸਿਬ ਮੁਕਰਰ ਕੀਤਾ ਹੈ। ਇਹ ਸੰਸਾਰ ਰੂਪੀ ਜਿਹੜੀ ਉਹਦੀ ਖੇਡ ਹੈ, ਉਹਦੀ ਰਾਜਧਾਨੀ ਹੈ ਪਰਮਾਤਮਾ ਦੀ, ਉਹਦੇ ਵਿੱਚ ਇਹੋ ਜਿਹੇ ਕੋਈ ਪ੍ਰਾਣੀ ਮਨੁੱਖਾਂ ਦੇ ਧਾਰ ਕੇ ਕਰਤੱਵ ਕਰਦਾ, ਉਹਦਾ ਫਲ ਉੱਥੇ ਹੁੰਦਾ ਹੈ, ਉਸਨੂੰ ਧਰਮ ਰਾਜਾ ਕਹਿੰਦੇ ਹਨ। ਉਹ ਪਰਮਾਤਮਾ ਨੇ ਨਿਯਤ ਕੀਤਾ ਹੈ, ਉਹ ਇਹੋ ਜਿਹੇ ਤੇਰੇ ਵਰਗੇ ਕਰਮ ਕਰਨ ਵਾਲਿਆਂ ਨੂੰ ਤਾਂ ਉਹ ਸਜ਼ਾਵਾਂ ਦਿੰਦਾ ਹੈ, ਹੋਰ ਨਰਕਾਂ ਵਿੱਚ ਸੁੱਟਦਾ ਹੈ। ਕਿਉਂ ਉਸਨੂੰ ਧਰਮ ਰਾਜਾ ਕਹਿੰਦਾ, ਉਹਦਾ ਕਦੇ ਨਾਂ ਨੀ ਸੁਣਿਆ।
ਕਿਤੇ ਭੁੱਲ ਕੇ ਨਾ ਪਾਪ ਸਵਾਮੀ
ਕਰਦੇ ਹਾਏ ਹਾਏ, ਨਾਨਕ ਜਿਉਂ ਮੱਥ ਨੂੰ ਵਧਾਣੀ ਆ ਤਿਉਂ ਮੱਥੇ ਧਰਮ ਰਾਜਾ। ਉਹ ਧਰਮ ਰਾਜਾ ਪਰਮੇਸ਼ਰ ਨੇ ਨਿਆਂ 'ਤੇ ਬਿਠਾਇਆ ਹੈ, ਇਸ ਕਰਕੇ ਉਹ ਜਿਹੜੇ ਤੇਰੇ ਵਰਗੇ ਕਰਮ ਕਰਦੇ ਹਨ, ਜੋ ਤੂੰ ਕਹਿਣਾ ਹੈ ਮੈਂ ਇਉਂ ਆਪਣੇ ਟੱਬਰ ਨੂੰ ਪਾਲਦਾ, ਦੇਖ ਲਾ ਤੇਰੇ ਨਾਲ ਇਹ ਜੀ ਕਰ। ਇਹ ਸੁਣ ਕੇ ਕਹਿਣ ਲੱਗਾ ਧਰਮ ਰਾਜਾ ਵਗੈਰਾ ਦਾ ਨਾਂ ਅੱਗੇ ਮੈਂ ਕਦੇ ਨਹੀਂ ਸੁਣਿਆ, ਇਹ ਤੁਸੀਂ ਮੈਨੂੰ ਸੁਣਾਇਆ ਹੈ ਇਸ ਕਰਕੇ, ਪਰ ਮੈਂ ਤਾਂ ਆਪਣਾ ਜਿਹੜਾ ਕਰਤੱਵ ਹੈ ਉਹ ਕਰਾਂਗਾ, ਕਿਉਂਕਿ ਮੈਲਾ ਆਦਮੀ, ਜਿਸ ਆਦਮੀ ਦਾ ਮਨ ਮੈਲਾ ਹੈ ਉਹ ਤੇ ਚੰਗੀ ਸਿੱਖਿਆ ਛੇਤੀ ਅਸਰ ਨਹੀਂ ਕਰਿਆ ਕਰ। ਠੰਡੇ ਘੜੇ ਤੇ ਪਾਣੀ ਪਾਓ, ਕਦੇ ਅੰਦਰ ਨਹੀਂ ਅਸਰ ਕਰ, ਉੱਪਰੀ ਉੱਪਰ ਸਲਿਪ ਹੋ ਜਾਏਗਾ। ਜਿਨ੍ਹਾਂ ਦੇ ਮਨ ਸ਼ੁੱਧ ਹਨ, ਜਿਨ੍ਹਾਂ ਜਿੰਨਾ ਮਨ ਸ਼ੁੱਧ ਹੈ ਉਨੀ ਚੰਗੀ ਸਿੱਖਿਆ ਜਲਦੀ ਅਸਰ ਕਰਿਆ ਕਰ। ਜਿੰਨਾ ਸਾਫ ਕੱਪੜਾ ਉਹਨੂੰ ਜਲਦੀ ਰੰਗ ਚੜ੍ਹਦਾ, ਠੰਡੇ ਤੇ ਮੈੜੇ ਕੱਪੜੇ ਨੂੰ ਕਿਵੇਂ ਰੰਗ ਚੜ੍ਹਦੀ। ਇਸੀ ਤਰ੍ਹਾਂ ਚੰਗੀ ਸਿੱਖਿਆ ਵੀ ਚੰਗੇ ਕੁਛ ਸ਼ੁੱਧ ਮਨ ਹੋਵੇ ਉਸ 'ਤੇ ਹੀ ਅਸਰ ਕਰਦੀ ਹੁੰਦੀ ਹੈ। ਤਾਂ ਅਸੀਂ ਤਾਂ ਮੈਲਾ ਹੋ ਚੁੱਕਿਆ, ਟਕੇ ਟਕੇ ਪਿੱਛੇ ਫੋਨ ਕਰਨ ਵਾਲੇ ਦਾ ਮਨ ਕਿਵੇਂ ਸ਼ੁੱਧ ਹੋ। ਇਉਂ ਕਰਕੇ ਇਹ ਗੱਲਾਂ ਸਮਝ ਅਸੀਂ ਵੀ ਸਭ ਨੇ ਆਪਣਾ ਖਹਿੜਾ ਛਡਾਉਣ ਦੇ ਮਾਰੇ ਮੈਨੂੰ ਕਹਿੰਦੇ ਨੇ ਵੀ ਸਾਡੇ ਕੱਪੜੇ ਨਾਲ ਲਾਹ ਕੇ ਲੈ ਜਾਵੇ। ਕਹਿੰਦਾ ਮੈਂ ਤੁਹਾਡਾ ਗਿਆਨ ਧਿਆਨ ਨਹੀਂ ਸੁਣਨਾ, ਮੈਂ ਤੁਹਾਡੇ ਕੱਪੜੇ ਲਾਉਣੇ ਨੇ ਜੋ ਕਿ ਤੁਹਾਡੇ ਪਾਸ ਰੱਖਣਾ ਹੈ। ਉਹ ਕਹਿੰਦੇ ਹੋਰ ਧਨ ਦੌਲਤ ਹੈ ਭਾਈ ਸਾਡੇ ਪਾਸ, ਆਹੀ ਕੁਛ ਹੈ ਲੈ ਜਾ। ਪਰ ਇੰਨੀ ਗੱਲ ਜ਼ਰੂਰ ਹੈ ਜਿਹੜੇ ਜਿਨ੍ਹਾਂ ਦੀ ਤੂੰ ਪਾਲਣਾ ਕਰਦਾ ਐ, ਲੋਕਾਂ ਨੂੰ ਲੁੱਟ ਕੇ ਰੱਬ ਦੀ ਖਲਕਤ ਨੂੰ ਤੰਗ ਕਰਕੇ, ਇਉਂ ਜ਼ਰਾ ਉਹਨਾਂ ਤੋਂ ਪੁੱਛ ਕੇ ਤਾਂ ਦੱਸ ਦੀ ਤੇਰੀ ਮਦਦ ਕਰਨਗੇ ਗਾਹਾਂ ਕੇ ਨਾ। ਇੱਕ ਦਿਨ ਮਰਨਾ ਤਾਂ ਹੀ, ਇਹ ਤਾਂ ਸਾਰੀ ਦੁਨੀਆਂ ਮਰਦੇ ਨੂੰ ਦੇਖਦੇ, ਤੂੰ ਵੀ ਦੇਖਦਾ ਹੈ, ਸਾਰੇ ਦੇਖਦੇ ਨੇ, ਭੀਲ ਸ਼ੀਲ ਕੋਈ ਵੀ ਹੈ ਮਰਦੇ ਤਾਂ ਸਾਰੇ ਹੀ ਹਨ। ਮਰ ਕੇ ਜਦੋਂ ਆਹ ਸਰੀਰ ਇੱਥੇ ਰਹਿ ਗਈ, ਸੂਖਮ ਸਰੀਰ ਸਹਿਤ ਅੱਗੇ ਤੈਨੂੰ ਫੜ ਕੇ ਲੈ ਜਾਣਗੇ, ਇਉਂ ਦੱਸ ਤੇਰੇ ਕਰਦੇ ਤੇਰੀ ਮਦਦ ਕਰਨਗੇ ਕਿ ਨਾ। ਉਹਨਾਂ ਨੇ ਪੁੱਛੇ ਜਰਾ ਕਹੀ ਮੈਂ ਲੋਕਾਂ ਨੂੰ ਲੁੱਟ ਕੇ ਤੁਹਾਡੀ ਮਦਦ ਕਰਦਾ, ਮੇਰੀ ਤੁਸੀਂ ਗਾਹ ਮਦਦ ਕਰੋਗੇ ਕਿ ਨਾ। ਇਹ ਸਾਨੂੰ ਜਵਾਬ ਦੇ ਦੀ ਬਸ਼ੱਕ ਲੈ ਜਾ ਸਾਡਾ ਸਭ ਕੁਛ, ਕਹਿੰਦੇ ਚੰਗਾ ਪਰ ਇੱਥੇ ਸਾਨੂੰ ਜਵਾਬ ਜ਼ਰੂਰ ਦੇ ਜੇ। ਕਹਿੰਦਾ ਹਾਂ ਇਹ ਮੇਰਾ ਫਰਨ ਹੈ, ਤੁਹਾਨੂੰ ਜਵਾਬ ਜ਼ਰੂਰ ਦੇ ਕੇ ਜਾਊਂਗਾ। ਕੱਪੜੇ ਲਾ ਕੇ ਤੂੰਗੀਆਂ ਦਾਨੀਆਂ ਬੰਨ ਕੇ ਪੰਡ ਬੰਨ ਕੇ ਲੈ ਗਿਆ, ਘਰ ਜਾ ਕੇ ਸਿੱਟਤਾ। ਹੁਣ ਇਕੱਲੇ ਇਕੱਲੇ ਨੂੰ ਪੁੱਛਦਾ, ਆਪਣੀ ਮਾਂ ਨੂੰ ਕਹਿੰਦਾ ਮਾਤਾ ਜੀ ਮੈਂ ਤੇਰੀ ਪਾਲਣਾ ਕਰਦਾ ਪਰ ਕਰਦਾ ਲੋਕਾਂ ਨੂੰ ਲੁੱਟ ਕੇ, ਰੱਬ ਦੀ ਖਲਕਤ ਨੂੰ ਕਹਿੰਦੇ ਦੁੱਖ ਹੁੰਦਾ। ਕਿਉਂ ਇਸ ਤਰੀਕੇ ਸਿਰ ਕਰਦਾ ਹਰੇ ਹੁਣ ਦੱਸ ਤੂੰ ਮੇਰੀ ਮਦਦ ਕਰੀ ਕਿ ਨਾ। ਮੈਂ ਅੱਜ ਸੁਣਿਆ ਵੀ ਧਰਮ ਰਾਜਾ ਕੋਈ ਅੱਗੇ ਸਜਾਵਾਂ ਦਿੰਦਾ ਹੈ ਜੀ ਕੰਮ ਕਰਨ ਵਾਲਿਆਂ ਨੂੰ, ਤੂੰ ਮੇਰੀ ਮਦਦ ਕਰੇਗੀ ਕਿ ਨਾ। ਉਹ ਕਹਿਣ ਲੱਗੀ ਬੇਟਾ ਮੈਂ ਤੈਨੂੰ ਜਨਮ ਦਿੱਤਾ, ਤੇਰੀ ਪਾਲਣਾ ਵਾਸਤੇ ਤਕਲੀਫਾਂ ਚੱਲੀਆਂ, ਤੈਨੂੰ ਸੁੱਕੇ ਥਾਂ ਪਾਇਆ ਆਪ ਗਿੱਲੇ ਥਾਂ ਤੇ, ਅਨੇਕਾਂ ਕਸ਼ਟ ਚੱਲੇ ਤੇਰੀ ਪਾਲਣਾ ਵਾਸਤੇ, ਹੋਰ ਮੇਰੀ ਸੇਵਾ ਕੌਣ ਕਰੇਗਾ। ਲੋਕ ਦੇ ਚਾਹੁੰਦੇ ਨਾ ਵੀ ਬੁੜਿਆਂ ਦੀ ਸਾਡੀ ਸੇਵਾ ਕਰਨ, ਐਵੇਂ ਇਸ ਸਮੇਂ ਦੇ ਵਿੱਚ ਇਹ ਗੱਲ ਉਲਟ ਹੋਈ ਹੋਈ ਹੈ। ਸੇਵਾ ਦੀ ਬਜਾਏ ਤੰਗ ਬਹੁਤਾ ਕਰਦੇ ਨੇ। ਕੋਈ ਕੋਈ ਮਿਸਾਲ ਹੈ ਜਿਹੜਾ ਕੋਈ ਸੇਵਾ ਕਰਦੇ ਬੜੇ ਭਾਗਾਂ ਵਾਲੀ ਵੀ ਬੀਜ ਨਾਸ਼ਤਾ ਹੁੰਦਾ ਨਹੀਂ ਹੁੰਦਾ, ਕੋਈ ਕੋਈ ਹੈ ਇਹ ਜੀ ਮਿਸਾਲ ਵੀ, ਪਰ ਅਕਸਰ ਤੰਗ ਬਹੁਤਾ ਕਰਦੇ ਹਨ। ਤਾਂ ਫਿਰ ਇਹ ਪੁੱਤਰਾਂ ਦੀ ਇੱਛਾ ਰੱਖਣੀ ਕਿੱਡੀ ਬੇਸਮਝੀ ਹੈ। ਹਾਂ ਇਹਨਾਂ ਨੂੰ ਦੇਖ ਰਿਹਾ ਕਰੇ, ਲੋਕਾਂ ਨੂੰ ਦੇਖਦੇ ਲੋਕ ਪੁਰਾਣੇ ਰਾਏ ਹੁੰਦੀ ਹੈ, ਪੁਰਾਣੇ ਹੁੰਦੀ ਹੈ, ਇਸ ਕਰਕੇ ਇਹਨਾਂ ਦਾ ਛੱਡ ਹੀ ਦੇਖਿਆ ਭਜਨ ਕਰਕੇ ਜਨਮ ਕਿਉਂ ਸਵਾਰੇ। ਸੰਯੋਗ ਕਰਕੇ ਇਹ ਘਰ ਜਾ ਕੇ ਆਪਣੀ ਮਾਤਾ ਨੂੰ ਕਹੇ, ਮਾਤਾ ਕਹਿੰਦੇ ਬੇਟਾ ਲੋਕ ਬੱਚੇ ਚਾਹੁੰਦੇ ਹਨ ਵੀ ਸਾਡੀ ਬੁੱਢਿਆਂ ਦੀ ਪਾਲਣਾ ਕਰ, ਸੇਵਾ ਕਰ, ਤੂੰ ਹੋਰ ਮੇਰੀ ਸੇਵਾ ਕੌਣ ਕਰੇਗਾ, ਮੈਂ ਬੱਚੇ ਨੂੰ ਤੈਨੂੰ ਕਿਵੇਂ ਪਾਲਿਆ। ਇਸ ਕਰਕੇ ਮੈਂ ਇਹ ਤਾਂ ਨਹੀਂ ਕਹਿੰਦੀ ਲੋਕਾਂ ਨੂੰ ਤੰਗ ਕਰ, ਰੱਬ ਦੀ ਖਲਕ ਨੂੰ ਤੰਗ ਕਰ, ਲੋਕਾਂ ਨੂੰ ਲੁੱਟ ਲਓ, ਕੁਛ ਕਿਰਤ ਕਰ ਲੈ, ਦੇਖ ਕਿੱਡਾ ਤਕੜਾ ਨਰਵਾ ਸਰੀਰ ਹੈ ਤੇਰਾ। ਦੁਨੀਆਂ ਵਿੱਚ ਕਈ ਕਿਸਮ ਦੇ ਕਿਰਤਾਂ ਹਨ, ਹੋਰ ਕੁਛ ਕਰ ਲੈ, ਪਰ ਪਾਲਣਾ ਤੈਨੂੰ ਹੀ ਕਰਨੀ ਪਊ ਮੇਰੀ, ਅੱਗੇ ਕੋਈ ਜ਼ਿੰਮੇਵਾਰ ਨਹੀਂ ਬਣਨਾ। ਪਤਾ ਤੈਂ ਭੈਣਾਂ ਜਾਣਾ ਹੈ, ਮੈਂ ਭੈਣਾਂ ਜਾਣਾ, ਅੱਗੇ ਕੋਈ ਨਹੀਂ ਕਿਸੇ ਬਣਦਾ, ਇਹ ਗੱਲ ਝੂਠ ਹੈ। ਜਵਾਬ ਮਿਲ ਗਿਆ ਆਪਣੇ ਘਰਵਾਲੀ ਨੂੰ, ਕਹਿੰਦਾ ਉਹ ਤਾਂ ਪਹਿਲੇ ਰੋਕਦੀ ਰਹਿੰਦੀ ਸੀ ਉਸਨੂੰ ਚੰਗੀ ਸੀ ਵਿਚਾਰੀ, ਬਈ ਰੱਬ ਦੀ ਖਲਕ ਨੂੰ ਤੰਗ ਕਰਨਾ ਚੰਗਾ ਨਹੀਂ। ਉਹਨੂੰ ਕਹਿੰਦਾ ਮੈਂ ਤੈਨੂੰ ਮੁਰਸ਼ਿਦ ਮੰਨਣ ਨੂੰ ਤਿਆਰ ਨਹੀਂ ਹਾਂ। ਉਹਦੀ ਸੁਣਦਾ ਹੀ ਨਹੀਂ ਜੀ, ਇਹੋ ਜਿਹੇ ਆਦਮੀ ਤਾਂ ਸੁਣਦੇ ਹੁੰਦੇ ਨੂੰ ਕਿ ਚੰਗੀ ਸਿੱਖਿਆ। ਇਉਂ ਕਰਕੇ ਅਤੇ ਆਪਣੇ ਬੱਚੇ ਜਿਹੜਾ ਕੋਈ ਤਕੜਾ ਸੀ ਉਹਨੂੰ ਤਾਂ ਪੁੱਛਿਆ, ਨੈਣਿਆਂ ਨੂੰ ਕੀ ਪੁੱਛੇ ਵਿਚਾਰੇ ਨੂੰ। ਜਦੋਂ ਸਭ ਵੱਲੋਂ ਹੀ ਜਵਾਬ ਮਿਲ ਗਿਆ ਬਈ ਕੋਈ ਕਿਸੇ ਦੀ ਮਦਦ ਨਹੀਂ ਕਰਦਾ, ਚਿਤਨ ਥੋੜ੍ਹਾ ਜਿਹਾ ਪੈਰ ਪੈਦਾ ਹੋ ਗਿਆ ਵੀ ਇੱਥੇ ਜਵਾਬ ਦੇ ਜਾਂਦੇ ਹਨ, ਨਾਲ ਕੋਈ ਨਹੀਂ ਜਾਂਦਾ, ਅਤੇ ਇਹਨਾਂ ਨੂੰ ਪਾਲਦਾ ਮੈਂ ਹਾਂ, ਗੱਲ ਮੇਰੇ ਸੰਗਲ ਪੈਣੇ, ਇਹ ਤਾਂ ਬੁਰੀ ਬਾਤ ਹੈ। ਉੱਥੇ ਹੀ ਸਾਰੇ ਕੱਪੜੇ ਵਾਪਸ ਲੈ ਕੇ ਚੱਟ ਮਹਾਤਮਾ ਦੇ ਪਾਸ ਆ ਪਹੁੰਚਦਾ ਹੈ। ਉਹ ਕੱਪੜੇ ਛਿੱਟ ਕੇ ਜੋ ਕੁਛ ਸਾਰਾ ਸਮਾਨ ਸੀ ਉਹਨਾਂ ਦਾ ਚਰਨ ਫੜ ਲੈਂਦਾ ਹੈ, ਕਹਿਣਾ ਬਾਬਾ ਜੀ ਮੈਂ ਪੁੱਛਿਆ ਕਿਰਪਾ। ਸਭ ਨੇ ਜਵਾਬ ਦੇ ਦਿੱਤਾ, ਉਹ ਤਾਂ ਕਹਿੰਦੇ ਇੱਥੇ ਵੀ ਅਸੀਂ ਤੇਰੇ ਨਹੀਂ ਬਣ ਸਕਦੇ, ਗਾਹਾਂ ਕਿਹਨੇ ਬਣਨਾ ਹੈ,
ਤੇਰਾ ਕੋਈ ਵੀ ਨਾ ਵੇਲੀ होवे पाप मेरा कोई भी न देखी तेरा
ਵਾਟ ਦੁਹੇਲੀ ਰਾਮ ਪਾਪ ਕਮਾਉਂਦੇ ਤੇਰੇ ਕੋਈ ਨਾ ਦੇਲੀ ਰਾਮ ਕੋਈ ਨਾ ਦੇਲੀ ਹੋਵੇ ਤੇਰਾ ਸਦਾ ਪੱਛੋ ਤਾਪ ਹੈ ਗੁਣ ਗੋਪਾਲ ਨਾ ਜਪੇ ਰਸਨਾ ਕਦੋਂ ਫਿਰ ਸੇ ਦੇ ਆਵ ਹੈ ਸਰਵਰ ਵਿੱਚ ਨੈਨਾ ਪਾਪ ਜੁਟੇ ਜਨਮ ਗਾਉਣ ਅਕੇਲੀ ਬਲਵੰਤ ਨਾਲ ਵੇ ਨਾਮ ਹਰ ਕੇ ਸਦਾ ਫਿਰ ਦੇ ਉਹ ਤਾਂ ਕਹਿੰਦੇ ਹਨ ਬਈ ਅੱਗੇ ਕੋਈ ਕਿਸੇ ਦੇ ਨਾਲ ਨਹੀਂ ਜਾਂਦਾ ਆਪਣੇ ਆਪਣੇ ਕੀਤੇ ਕਰਮਾਂ ਦਾ ਹੁਕਮਰਾਨ ਨਹੀਂ ਆਪ ਹੀ ਭੁਗਤਦਾ ਹੈ ਇਸ ਕਰਕੇ ਸਾਡੀ ਸੇਵਾ ਚੰਗਾ ਕਰਮ ਕਰਕੇ ਕਰ ਕੋਈ ਹੋਇਆ ਹੋ ਕੇ ਨਹੀਂ ਬਾਬਾ ਜੀ ਮੈਂ ਤਾਂ ਟਕਟਕ ਪਿੱਛੇ ਫੂਕ ਕੀਤਾ ਪਤਾ ਨਹੀਂ ਮੇਰੀ ਕੀ ਸਜ਼ਾ ਹੋਵੇ ਦਰਸ਼ਨ ਕਰਕੇ ਮਨ ਕੁਛ ਸ਼ੁੱਧ ਹੋ ਗਿਆ ਹੁਣ ਕਹਿਣ ਲੱਗਿਆ ਮੈਨੂੰ ਕੋਈ ਇਹੋ ਜਿਹਾ ਯਤਨ ਦੱਸੋ ਵੀ ਮੇਰੇ ਪਿਛਲੇ ਵੀ ਮਾਫ਼ ਹੋ ਜਾਣ ਅੱਗੇ ਵਾਸਤੇ ਮੈਂ ਸ਼ੁਰੂ ਹੋ ਜਾਵਾਂ ਮੈਂ ਜਮਾਂ ਦੇ ਵਸਤੇ ਨਾ ਪਵਾਂ ਮੈਂ ਤੁਹਾਨੂੰ ਰਜ ਮੂੰਹ ਨਾ ਦੇਖਾਂ ਮਹਾਤਮਾ ਕਹਿਣਗੇ ਹੋਰ ਰਜ ਲੈ ਫਿਰ ਜੇ ਕੁਛ ਕਸਰ ਰਹਿੰਦੀ ਹੈ ਕਸਰ ਨਾ ਛੱਡ ਹੋਰ ਕਰ ਲੈ ਕੁਛ ਅਜੇ ਨਾ ਪਰ ਜਿਹੜੇ ਬਚਨ ਤੈਨੂੰ ਦੱਸੇ ਜਾਵਾਂਗੇ ਜਾਣਗੇ ਉਹਨੂੰ ਤਾਂ ਪੂਰਾ ਪੂਰਾ ਪਹਿਰਾ ਦੇਣਾ ਪਏਗਾ ਜੇ ਇਸ ਮਾਰਗ 'ਤੇ ਆਉਣਾ ਕਹਿਣ ਲੱਗਿਆ ਜੋ ਕੁਛ ਕਹੋਗੇ ਉਸੀ ਤਰ੍ਹਾਂ ਮੈਂ ਕਮਾਵਾਂਗਾ 100% ਪਹਿਰਾ ਦਿਆਂਗਾ ਬਚਨਾਂ 'ਤੇ ਤਾਂ ਮੇਰੇ 'ਤੇ ਕਿਰਪਾ ਕਰੋ ਮੈਨੂੰ ਕੁਛ ਦੱਸ ਮਹਾਤਮਾ ਨੂੰ ਭਾਵੇਂ ਵਿਸ਼ਵਾਸ ਨਹੀਂ ਆਉਂਦਾ ਵੀ ਐਡਾ ਮੇਰਾ ਮਨ ਕਿਵੇਂ ਬਚਨ ਕਮਾ ਲਏਗਾ ਪਰ ਇਹ ਜਿਹੇ ਜਿਹੜੇ ਹੁੰਦੇ ਨੇ ਹਿੰਦੀ ਵੀ ਬੜੇ ਹੁੰਦੇ ਨੇ ਜਿੱਥੇ ਖੜ ਗਏ ਉਹ ਨਵਾਬ ਵੀ ਦਿੰਦੇ ਹੁੰਦੇ ਹਨ ਭਾਵੇਂ ਸਿਰ 'ਤੇ ਲੈ ਜਾ ਗਏ ਇਸ ਕਰਕੇ ਕਹਿਣ ਲੱਗੇ ਜਿਵੇਂ ਕਿਵੇਂ ਦੱਸੋਗੇ ਮੈਂ ਉਵੇਂ ਕਰਾਂਗਾ ਸਿੰਘਾ ਕਹਿਣ ਲੱਗੇ ਅਗਰ ਇਹੋ ਜਿਹੀ ਤੇਰਾ ਖਿਆਲ ਹੈ ਇਹ ਥਾਂ ਬੈਠ ਕੇ ਜਿਹੜਾ ਤੈਨੂੰ ਉਪਦੇਸ਼ ਦਿਆਂਗੇ ਉਹ ਕਰੀ ਜਾਈ ਬਸ ਉੱਠ ਕੇ ਕੁਛ ਕਿਰਿਆ ਸ਼ਿਰਿਆ ਕਰ ਲਈ ਕਿਤੇ ਨਾ ਜਾਈ ਜਿੰਨਾ ਚਿਰ ਅਸੀਂ ਤੈਨੂੰ ਇੱਥੋਂ ਆ ਕੇ ਉਠਾਈਏ ਬਹੁਤ ਅੱਛਾ ਉਹਨਾਂ ਨੇ ਬਜਾਏ ਸਿੱਧੇ ਰਾਮ ਸ਼ਬਦ ਦੇ ਉਲਟਾ ਪ੍ਰਤੀਲੋਮ ਜਾਪ ਦੱਸਿਆ ਮੰਮਾ ਅੱਖਰ ਪਹਿਲਾਂ ਰਾਰਾ ਪਿੱਛੋਂ ਦੱਸਿਆ ਲੋਮ ਅਨਲੋਮ ਬਿਲੋਮ ਪ੍ਰਤੀਲੋਮ ਚਾਰ ਕਿਸਮ ਦਾ ਜਾਪ ਹੈ ਵੈਸੇ ਸਾਰਿਓਂ ਇਹ ਦੱਸ ਕੇ ਕਹਿਣਗੇ ਇਹ ਥਾਂ ਬੈਠ ਕੇ ਕਰੀ ਜਾਈ ਜਦ ਆਵਾਂਗੇ ਤੈਨੂੰ ਉਠਾਵਾਂਗੇ ਫਿਰ ਉੱਥੇ ਹੋਣਾ ਚਿਰ ਆਪਣੇ ਆਪ ਨਾਲ ਬਹੁਤ ਅੱਛਾ ਕਹਿਣਾ ਐਵੇਂ ਹੀ ਕਰੂੰਗਾ ਐ ਉੱਥੇ ਕਈ ਕਈ ਦਿਨ ਬੈਠਾ ਰਹਿੰਦਾ ਜੇ ਕੋਈ ਕੁਛ ਦੇ ਜਾਂਦਾ ਖਾ ਪੀ ਲੈਂਦਾ ਉੱਠ ਕੇ ਮਾੜੀ ਮੋਟੀ ਕਿਰਿਆ ਸ਼ਿਰਿਆ ਕਰਨਾ ਫਿਰ ਉੱਥੇ ਬਹਿ ਜਾਂਦਾ ਇਸੀ ਤਰ੍ਹਾਂ ਕਈ ਸਾਧ ਗੁਜ਼ਾਰੇ ਉਸਨੂੰ ਕਰਦੇ 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 ਹੌਲੀ ਹੌਲੀ ਉਹਦੇ ਉੱਪਰ ਮਿੱਟੀ ਉੱਡ ਉੱਡ ਕੇ ਰੇਤੇ ਰੇਤਾ ਜੰਮ ਗਿਆ ਟਿੱਬਾ ਜੰਮ ਗਿਆ ਬਰਮੀ ਜੰਮ ਗਈ ਪਰ ਜਾਪ ਉੱਥੇ ਸਿੱਧੀ ਫਿਰ ਖਬਰੀ ਨਾ ਰਹੀ ਜਿਉਂ ਕਰਦਾ ਗਿਆ ਆਰਾਮ 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 ਸਿੱਧਾ ਹੀ ਹੋ ਗਿਆ ਕਿਉਂਕਿ ਕਰਦੇ ਕਰਦੇ ਪੁੱਟ ਸਿੱਧ ਖਤਮ ਹੋ ਜਾਂਦੀ ਹੈ ਲਿਵਲੀ ਨਹੀਂ ਹੋ ਜਾਂਦਾ ਐਸੀ ਬਿਰਤੀ ਲਿਵਲੀ ਹੋ ਗਈ ਸਮਾਧੀ ਜੁੜਦੀ ਪਤਾ ਨਹੀਂ ਸਰੀਰ ਹੀ ਭੁੱਲ ਗਿਆ ਮਹਾਤਮਾ ਬੜੀ ਦੇਰ ਬਾਅਦ ਆਏ ਆ ਕੇ ਉੱਥੇ ਖੜ ਗਏ ਅਤੇ ਇਹ ਥਾਂ ਸੀ ਜਿੱਥੇ ਇੱਕ ਭੀੜ ਲੁਟੇਰੇ ਨੂੰ ਉਪਦੇਸ਼ ਕੀਤਾ ਸੀ ਹਾਂ ਉੱਥੇ ਡੰਗਰ ਚਾਰਨ ਵਾਲੇ ਮੁੰਡੇ ਕਹਿੰਦੇ ਜੀ ਇੱਥੇ ਇੱਕ ਸਾਧ ਬੈਠਾ ਹੈ ਟਿੱਬੇ ਦੇ ਵਿੱਚ, ਬੜੀ ਦੇਰ ਦਾ ਬੈਠਾ, ਕਹਿੰਦੇ ਪਹਿਲਾਂ ਬੜਾ ਲੁੱਟ ਹੁੰਦਾ ਲੋਕਾਂ ਨੇ। ਕੋਈ ਸੰਤ ਆਏ ਸੀ, ਉਹਨਾਂ ਨੇ ਇੱਥੇ ਕੋਈ ਦੱਸਤਾ ਸੀ, ਇੱਥੇ ਹੀ ਬੈਠੇ ਦੇ ਵਿੱਚ, ਮਿੱਟੀ ਮੁੱਟੀ ਪੱਟੀ ਵਿੱਚੋਂ ਨਿਕਲਿਆ। ਹਾਂ, ਉਸ ਮੌਕੇ ਮਹਾਤਮਾ ਨੇ ਸੁਰਜੀਤ ਕਰਕੇ ਉਹਨੂੰ ਤੱਤ ਗਿਆਨ ਦਾ ਉਪਦੇਸ਼, ਉਹ ਬਾਲਮੀਕ ਤਰਕਾਲ ਦਰਸ਼ੀ ਹੋਇਆ। ਤਿੰਨਾਂ ਕਾਲਾਂ ਦੀ ਖਬਰ ਹੋਈ, ਸਤਯੁਗ ਦਾ ਵਿਗੜਾ ਸੀ। ਰਾਮ ਚੰਦਰ ਜੀ ਨੇ ਅਵਤਾਰ ਧਾਰ ਕੇ ਉਸ ਮੌਕੇ ਰਾਵਣ ਕੁੰਭਕਰਨ ਅਨੇਕ ਰਾਜੇ ਨੂੰ ਮਾਰ ਕੇ ਧਰਮ ਸਥਾਪਨ ਕਰਨਾ ਸੀ। ਉਹਦੇ ਜੋ ਜੋ ਕੌਤਕ ਉਹਨਾਂ ਕਰਨੇ ਸੇ, ਇਸ ਬਾਲਮੀਕ ਜੀ ਨੇ ਆਪਣੀ ਭਗਤੀ ਕਰਕੇ ਜਿਹੜੀ ਅੰਤਰਯਾਮ ਦਾ ਆਦਿ ਹਾਸਲ ਹੋਈਆਂ, ਇਹਨੂੰ ਉਹਨਾਂ ਦੇ ਬਲ ਕਰਕੇ ਪਹਿਲਾਂ ਹੀ ਕਈ ਹਜ਼ਾਰ ਸਾਲ ਮਿਲ ਗਏ। ਬਾਲਮੀਕੀ ਰਾਮਾਇਣ ਤਦੇ ਸਾਰੀਆਂ ਰਾਮਾਇਣਾਂ ਵਿੱਚੋਂ ਪ੍ਰਸਿੱਧ ਮੰਨੀ ਜਾਂਦੀ ਹੈ, ਕਿਉਂਕਿ ਅੰਤ ਭਾਵੀ ਪੁਰਸ਼ ਦੀ ਲਿਖੀ ਹੋਈ ਹੈ, ਉਹਦੇ ਅੰਦਰ ਰੋਸ਼ਨੀ ਹੋਈ, ਉਸ ਦੇ ਨਾਲ ਲਿਖੀ ਹੈ ਉਸਨੇ। ਇਉਂ ਕਰਕੇ ਇੱਕ ਆਦਾ ਫਲ ਸੀ ਸਾਧੂ ਸੰਤ। ਹਾਂ, ਮੈਂ ਮਾਂ ਸਾਧੂ ਸੰਤ ਕੀ ਸੁਣੋ ਮੇਰੇ, ਇਉਂ ਕਿੱਥੇ ਪਹੁੰਚਦਾ ਹੈ, ਯਾਨੀ ਕਾਂ ਤੋਂ ਬਗਲਾ, ਬਗਲੋ ਹਨ ਸੰਸਾਂ ਤੋਂ ਦੇਵਤਾ ਵੰਗੇ ਬੈਕੁੰਠਾਂ ਨੂੰ ਜਾਂਦਾ ਹੈ। ਇੱਥੇ ਇਸ ਪਦਵੀ ਨੂੰ ਪਹੁੰਚਿਆ, ਅੱਗੇ ਜਾ ਕੇ ਉਹਦੇ ਮੁਕਤੀ ਪ੍ਰਾਪਤ ਹੋਇਆ। ਅੱਜ ਅੰਮ੍ਰਿਤ ਅਟਲ ਹੈ ਬਾਲਮੀਕੀਏ, ਉਹਦਾ ਸਾਲਾਨਾ ਦਿਵਸ ਮਨਾਉਂਦੇ ਹਨ, ਸਾਲਗਿਰਾ ਮਨਾਉਂਦੇ ਹਨ। ਇਉਂ ਕਰਕੇ ਉਸਨੂੰ ਅਵਤਾਰ ਕਰਕੇ ਮੰਨਦੇ ਹਨ। ਔਰ ਸਾਧਨ ਇਹ ਸਤਸੰਗ ਦੀ ਮਹਿਮਾ ਹੈ, ਮਨੁੱਖਾਂ ਦੇ ਧਾਰਕ ਜਿਸ ਨੂੰ ਸਤਸੰਗ ਪ੍ਰਾਪਤ ਹੋ ਜਾਏ, ਇਉਂ ਹੌਲੀ 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 ਉੱਚ ਉਸ ਦਾ ਮਾਲਕ। ਹੁਣ ਸਮੇਂ ਵੱਲ ਆਪਾਂ ਦੇਖੀਏ, ਸਮਾਂ ਵੀ ਦੇਖਣਾ ਜ਼ਰੂਰੀ ਹੈ। ਇਸੀ ਤਰ੍ਹਾਂ ਸਜੇ ਰਿਹਾ ਕਿ ਅਸੀਂ ਦੇਖੋ ਇੱਧਰੋਂ ਉੱਧਰ, ਜਿਹੜਾ ਆਪਣਾ ਲਿਖਤ ਪੰਜਾਬ ਹੈ, ਯਾਨੀ ਰੁਦਰਪੁਰ ਦਾ ਇਲਾਕਾ, ਤਰਾਈ ਦਾ ਇਲਾਕਾ, ਉੱਥੇ ਜਾਂਦੇ ਹਾਂ, ਅਰਦਾਸ ਹੋ ਜਾਂਦੀ ਹੈ। ਅਰਦਾਸ ਤੋਂ ਬਾਅਦ ਪਿੱਛੋਂ ਫਿਰ ਯੁੱਗ ਸੁਣੋ ਸੁਣੋ, ਕੋਈ ਨਹੀਂ ਉੱਠਦਾ ਉੰਨੀ ਦੇਰ ਤੱਕ, ਸਾਰੇ ਬੈਠੇ ਨੇ। ਇੰਗਲੈਂਡ ਗਏ, ਉੰਨੀ ਦੇਰ ਤੱਕ ਕੋਈ ਨਹੀਂ ਉੱਠਦਾ ਜਿੰਨੀ ਦੇਰ ਕੁਛ ਨਹੀਂ ਸੁਣਾ ਲੈਂਦੇ। ਇੱਥੇ ਅਰਦਾਸ ਤੋਂ ਪਹਿਲਾਂ ਸੁਣਾਉਣ ਦਾ ਇਹ ਰੱਖਿਆ, ਲੋਕ ਜਿਹੜੇ ਬੱਚੇ ਸੁਣੋ ਉਹ ਵੀ ਸੁਣ ਕੇ ਨਹੀਂ ਜਾਂਦੇ। ਇਹਨੂੰ ਇਸ ਤੁਸੀਂ ਵੀ ਇਹ ਸੁਭਾਅ ਬਣਾ ਲਓ, ਪੰਜ ਚਾਰ ਮਿੰਟ ਵਾਸਤੇ ਕੁਛ ਫਰਕ ਨਹੀਂ ਪਿਆ, ਇਸੀ ਤਰ੍ਹਾਂ ਸਹੀ ਰਿਹਾ ਕਰੋ। ਜਦੋਂ ਉਹ ਕਰਦੇ ਹਨ, ਇਸ ਕਰਕੇ ਜਿਹੜੇ ਇੰਨੇ ਜ਼ਿਆਦਾ ਸ਼ਰਧਾ ਰੱਖਦੇ ਹਨ, ਚਿੱਤ ਚਾਹੁੰਦਾ ਵੀ ਉਹਨਾਂ ਨੂੰ ਜ਼ਿਆਦਾ ਫਾਇਦਾ। ਇਸ ਕਰਕੇ ਹਜ਼ਾਰ ਹਮੀਦ 'ਤੇ ਜਾਣਾ ਪਿਆ, ਤਕਲੀਫਾਂ ਭਾਵੇਂ ਉਠਾਉਣੀ, 6000 ਮੀਲ 'ਤੇ 17 ਯਾਨੀ ਸੂਰ ਚੜ੍ਹੇ, ਉੱਥੋਂ ਸੂਰ ਦੀ ਟਿੱਕੀ ਚੜ੍ਹੀ, ਜਦੋਂ ਚੱਲੇ ਹਾਂ ਲੰਡਨ ਤੋਂ, ਇੱਥੇ ਸੂਰ ਦੀ ਟਿੱਕੀ ਚੜ੍ਹੀ 'ਤੇ ਆ ਕੇ ਬੈਠੇ ਹਾਂ। ਇੰਨਾ ਚਿਰ ਜਹਾਜ਼ ਇੱਕੋ ਥਾਂ ਬੈਠੇ ਸੀ, ਕਿੰਨਾ ਲੰਮਾ ਸਫ਼ਰ, ਉੱਥੇ ਵੀ ਸਾਨੂੰ ਕੋਈ ਦਿੱਕਤ ਨਹੀਂ ਜਿੰਨੀ ਸਫ਼ਰ ਦੀ ਦਿੱਕਤ ਨੂੰ। ਸਵਯੰ ਕਰਕੇ ਉਹਨਾਂ ਵਾਸਤੇ ਇੰਨੀਆਂ ਤਕਲੀਫਾਂ, ਕਈ ਸਾਲ ਦਾ ਭਾਵੇਂ ਮੈਂ ਜਵਾਬ ਦਿੰਦਾ ਸੀ, ਪਰ ਕਾਹਦੇ ਵਾਸਤੇ ਉਹ ਜ਼ਿਆਦਾ ਚਾਹੁੰਦੇ ਹਨ, ਜਿਹਨਾਂ ਵਿੱਚੋਂ ਭਾਵੇਂ ਥੋੜ੍ਹਿਆਂ ਨੇ ਉੱਥੇ ਉਹ ਮੁਲਕ ਹੈ ਜੀ, ਉਹਦਾ ਅਸਰ ਬਹੁਤਾ ਹੁੰਦਾ, ਛੋਟਾ ਜਿਹਾ ਮੁਲਕ ਹੈ ਜਿਵੇਂ ਆਪਣਾ ਪੰਜਾਬ ਹੈ, ਸਾਰਾ ਇੰਗਲੈਂਡ ਇਤਨਾ ਹੈ, ਪਰ ਲੇਕਿਨ ਸਾਨੂੰ ਆਬਾਦੀ ਜ਼ਿਆਦਾ, ਬਹੁਤ ਯਾਨੀ ਸੰਘਣਾ ਜਿਹਾ ਹੈ, ਬਹੁਤ ਅੱਛਾ ਹੈ ਉਹ ਵਿਚਾਰ। ਹੁਣ ਸਾਰੇ ਗਜ ਬਜ ਕੇ ਗੁਰੂ ਸੋਤਰ ਵਿੱਚ ਬੋਲੋ, ਉਸ ਤੋਂ ਬਾਅਦ ਅਰਦਾਸ ਵਿੱਚ ਜੁੜੋ, ਫਿਰ ਆਪ ਨੂੰ ਸਿਰਫ ਦੋ ਹਫ਼ਤਾਂ ਵਿੱਚ ਇਕੱਲਾ ਪ੍ਰੋਗਰਾਮ ਕੀ ਸੁਣੋ, ਇਹੀ ਕਰ ਲਓ, ਫਿਰ ਵਕਤ ਸਿਰ ਹਾਜ਼ਰ ਹੋ ਜਾਇਓ, ਔਰ ਫਿਰ ਇੱਥੋਂ ਸ਼ੁਰੂ ਕਰਾਂਗੇ ਜਿੱਥੋਂ ਆਪਾਂ ਪ੍ਰਸੰਗ ਛੱਡਿਆ ਹੈ, ਰੁਕਮਨਾਵਾਂ ਸੁਣ ਕੇ ਫਿਰ ਚਾਲੇ ਪਾਉਣੇ ਸ਼ਾਂਤੀ ਨਾਲ, ਆਪਣੇ ਆਪਣੇ ਪ੍ਰੇਮ ਨਾਲ ਜਾਣਾ ਪੈਣਾ, ਆਪਣੇ ਸਾਈਕਲ ਵਗੈਰਾ ਜੋ ਕੁਛ ਹੈ, ਤੋ ਗੁਰਮੁਖਾਂ ਵਾਂਗੂ ਗੁਰਮੁਖਾਂ ਵਾਲੇ ਸਵਾ ਜੋ ਸੁਣੇ ਉਸ 'ਤੇ ਅਮਲ ਕਰਨ ਦੀ ਕੋਸ਼ਿਸ਼ ਵੀ ਕਰਨੀ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ
ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸੰਗਤ ਸਾਹਿਬ ਜੀ, ਧੰਨ ਹੈ ਧੰਨ ਹੈ ਅਮਰਦਾਸ ਜੀ, ਧੰਨ ਹੈ।
है धन है धन है रामदास की धन है
धन है धन है धन है गुरु रामदास की धन है
धन है धन है धन है अर्जुन वाले धन है
धन है धन है धन है गुरु अर्जुन वाले धन है
धन है धन है धन है गुरु हरगोविंद साहिब धन है
धन है धन है धन है गुरु हरगोविंद साहिब धन है
धन है धन है धन है सिंहर राय जी धन है
धन है धन है धन है सिंहर राय जी धन है
धन है धन है धन है सिंहर कृष्ण जी धन है
धन है धन है धन है
धन है धन है धन है तेज बहादुर धन है
धन है धन है धन है तेज बहादुर धन है
धन है धन है धन है गोविंद सिंह जी धन है
धन है धन है धन है गुरु गोविंद सिंह जी धन है
धन है धन है धन है संत साहब जी धन है
धन है धन है धन है गुरु ग्रंथ साहिब जी धन है
धन है धन है धन है फिर संत साहब धन धन है
धन है धन है धन है फिर पंत काल का धन है
सतनाम श्री वाहेगुरु
सतनाम श्री वाहेगुरु सतनाम श्री वाहेगुरु